खाती एक गरीबा राखह राखन हारे खेद करें और बहुत संताव है आयो शरण तुहारे कर कर हारियो अनक बहु भांति छोड़ कतहु नाही एक बात सुनता की ओटा साध संग मित जा कर कृपा संत मिले मोहे तिनके तीरज पाया संति मंत दियो मोहे निर्भव गुर का शब्द कमाया जीत लिए ओह महा दिखादी सहज सुखली बाणी कहो नानक मन भया परगासा पाया पद निर्बाणी कर कृपा संत मिले मोहे तिनते तीरज पाया संति मंत दियो मोहे निर्भव गुर का शब्द कमाया जीत लिए ओह महा बिखादी सहज सुखली बाणी कहो नानक मन भया परगासा पाया पद निर्बाणी परम सम्मान योग साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाई मान खोए बैठे गुरु सुवारियों अमृत बचन कीर्तन आप जी ने श्रवण किया है। चल रहे लड़ीवार विचार दे अधीन कल अरदास दियां इन्हां पंक्तियां दी विचार गुरु कृपा नाल आपां कीती सी। जहां जहां खालसा जी साहिब तहां तहां रक्षा रियायत अज अरदास दे जिहड़े अगले शब्द ने आपां जो रोज पढ़ने हैं वो शब्द ने देग तेग फतह। आओ केवल इन्हां तीन शब्दां नूं आपां विचारना है। ਦੇਗ ਤੇਗ ਔਰ ਫਤਿਹ ਦਾ ਸੰਕਲਪ ਕੀ ਹੈ, ਇਹਦਾ ਭਾਵ ਕੀ? ਕਰੋ ਕਿਰਪਾਲਤਾ, ਆਪ ਜਿਤਨੇ ਵੀ ਹਜ਼ੂਰ ਦੇ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਸਾਰੇ ਰਲ ਮਿਲ ਕੇ ਇੱਕ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਮਿਹਰ ਕਰੋ, ਸਾਨੂੰ ਕਹਿਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਅੰਦਰ ਦੀ ਇਕਾਗਰਤਾ ਬਖਸ਼ੋ, ਵਿੱਚ ਵਰਤ ਕੇ ਭੈ ਭਾਵਣੀ ਤੇ ਆਪਣੇ ਗੁਰਮਤ ਦੇ ਦਾਇਰੇ ਵਿੱਚ ਰੱਖ ਕੇ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਦੋ ਸ਼ਬਦ ਆਪਾਂ ਅੱਜ ਵਿਚਾਰਨੇ ਨੇ, ਦੇਗ ਤੇਗ ਫਤਿਹ, ਇਸ ਤੋਂ ਪਹਿਲਾਂ ਵੀ ਅਸੀਂ ਅਰਦਾਸ ਵਿੱਚ ਇਹਨਾਂ ਦੋ ਸ਼ਬਦਾਂ ਦੇ ਸੰਬੰਧੀ ਵਿਚਾਰ ਕਰਕੇ ਆਏ, ਪਰ ਉੱਥੇ ਦੇਗ ਤੇਗ ਫਤਿਹ ਨਹੀਂ, ਉੱਥੇ ਅਸੀਂ ਸ਼ਬਦ ਵਰਤੇ ਸਨ ਕਿ ਜਿਨ੍ਹਾਂ ਗੁਰੂ ਸਵਾਰਿਆਂ ਨੇ ਦੇਗ ਚਲਾਈ ਤੇ ਨਾਲ ਸ਼ਬਦ ਸੀ ਤੇਗ ਵਾਹੀ। ਦੋ ਸ਼ਬਦ ਆਪ ਯਾਦ ਰੱਖੋ, ਕਿਉਂਕਿ ਪਿਛਲੇ ਸਾਲ ਮੇਰਾ ਖਿਆਲ ਹੈ ਆਪਾਂ ਇਹ ਵਿਚਾਰੇ ਸਨ ਕਿ ਜਿਨ੍ਹਾਂ ਦੇਗ ਚਲਾਈ ਤੇਗ ਵਾਹੀ, ਤੇ ਅੱਜ ਫਿਰ ਉਹ ਦੋ ਸ਼ਬਦ ਸਾਹਮਣੇ ਆਏ ਨੇ ਕਿ ਦੇਗ ਤੇਗ ਫਤਿਹ। ਦੇਗ ਦਾ ਅਖਰੀ ਅਰਥ ਅਸੀਂ ਕੜਾ ਪ੍ਰਸ਼ਾਦ ਵੀ ਕਰ ਲਈ, ਦੇਗ ਦਾ ਅਖਰੀ ਅਰਥ ਭੋਜਨ ਵੀ ਲੰਗਰ ਵੀ ਕੀਤਾ ਜਾਂਦਾ ਹੈ, ਪਰ ਹਕੀਕਤ ਵਿੱਚ ਦੇਗ ਜਿਹੜਾ ਹੈ ਇਹ ਬਹੁ ਅਰਥ ਸ਼ਬਦ ਹੈ। ਗੁਰਮਤਿ ਦੇ ਫਲਸਫੇ ਅੰਦਰ ਦੇਗ ਦਾ ਅਰਥ ਹੀ ਇਹ ਵੇ ਕਿ ਖਾਲਸੇ ਨੂੰ ਖਾਣ ਵੱਲੋਂ, ਪਾਣ ਵੱਲੋਂ, ਰਹਿਣ ਵੱਲੋਂ, ਵਰਤਨ ਵੱਲੋਂ ਕੋਈ ਤੰਗੀ ਤੁਰਸੀ ਨਾ ਆਏ, ਤੇ ਇੱਕ ਕਿਰਪਾ ਕਰੀ ਜੋ ਕੋਈ ਲੋੜਵੰਦ ਇਹਦੇ ਕੋਲ ਆਵੇ, ਨਾ ਕੋਈ ਇਹਦੇ ਘਰ ਵਿੱਚ ਆਇਆ ਦੇਗ ਤੋਂ ਭੁੱਖਾ ਜਾਏ, ਪ੍ਰਸ਼ਾਦ ਪਾਣੀ ਤੋਂ ਲੋੜਵੰਦ ਦੀ ਲੋੜ ਪੂਰੀ ਹੁੰਦੀ ਰਹੇ। ਤੇ ਨਾਲ ਇੱਕ ਬਚਨ ਹੈ ਤੇਗ, ਹੁਣ ਆਪਾਂ ਕਹਾਂਗੇ ਵੀ ਦੋਨੋਂ ਇਕੱਠੇ ਕਿਉਂ ਕਰ ਦਿੱਤੇ, ਦੇਗ ਤੇ ਨਾਲ ਸ਼ਬਦ ਦੇਗ ਤੇਗ ਫਤਿਹ, ਕਿਉਂਕਿ ਜੇ ਤੇਗ ਨਹੀਂ ਹੋਵੇਗੀ ਤੇ ਕਈ ਵਾਰੀ ਜ਼ਰਬਾਨਾ ਉਸ ਦੇਗ ਨੂੰ ਖੋਣ ਦਾ ਵੀ ਯਤਨ ਕਰਦਾ ਹੈ। ਤੇਗ ਦਾ ਮਤਲਬ ਇਹ ਵੇ ਕਿ ਇਸ ਦੇਗ ਦੀ ਰਖਵਾਲੀ ਰਹੀ ਤੇ ਹਜ਼ੂਰ ਨੇ ਮਜ਼ਲੂਮਾਂ ਦੀ ਰੱਖਿਆ ਲਈ, ਆਪਣੀ ਸਵੈ ਰੱਖਿਆ ਲਈ ਤੇ ਜ਼ੁਲਮ ਦੇ ਖਿਲਾਫ ਤੇਗ ਨੂੰ ਪਕੜਿਆ ਹੈ। ਹਜ਼ੂਰ ਦੀ ਬਾਣੀ ਵਿੱਚੋਂ ਪਹਿਲਾ ਸ਼ਬਦ ਅਸੀਂ ਲੈਣਾ ਕਿ ਦੇ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦੋ ਪੱਖ ਬੜੇ ਸਪਸ਼ਟ ਮਿਲਦੇ ਨੇ। ਵੈਸੇ ਦੇਗ ਦਾ ਸੰਬੰਧ ਮੈਂ ਅਰਜ਼ ਕੀਤਾ ਰੱਬੀ ਰਹਿਮਤਾਂ ਨਾਲ ਹੈ, ਤੇ ਇਹ ਕਦੀ ਵੀ ਭੁੱਲਿਓ ਨਾ, ਇਹ ਜਿੰਨੇ ਵੀ ਗੁਣ ਅੱਗੇ ਆਉਂਦੇ ਪਏ ਨੇ ਕਿ ਜਿਵੇਂ ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਇਸ ਤੋਂ ਪਹਿਲਾਂ ਇਹ ਕਦੀ ਨਾ ਭੁੱਲਿਓ ਵੀ ਖਾਲਸੇ ਨੂੰ ਵਾਹਿਗੁਰੂ 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 ਚੇਤਾ ਵੈ, ਗੱਲ ਨਾਮ ਤੋਂ ਸ਼ੁਰੂ ਹੋਈ। ਹੁਣ ਜੇ ਕੱਲਾ ਕਹਿ ਦੀ ਵੀ ਖਾਲਸੇ ਦਾ ਗੁਣ ਏ ਉਹਦੇ ਘਰ ਰੋਟੀ ਬੜੀ ਏ, ਇਹ ਤੇਗ ਦਾ ਬੜਾ ਧਨੀ ਏ, ਪਰ ਇਹ ਕਦੀ ਨਾ ਭੁੱਲੀਏ ਉਹਨੂੰ ਵਾਹਿਗੁਰੂ ਪਹਿਲਾਂ ਚੇਤੇ ਆਉਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਗੱਲਾਂ ਦਾ ਜ਼ਿਕਰ ਬੜੀ ਵਾਰੀ ਹਜ਼ੂਰ ਨੇ ਕੀਤਾ, ਤੇ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਜਿੱਥੇ ਦੇਗ ਬਣੇਗੀ ਉੱਥੇ ਧੂੰਆਂ ਨਿਕਲਣਾ ਹੈ। ਚੇਤੇ ਰੱਖੋ ਦੇਗ ਚੁੱਲ੍ਹੇ ਦਾ ਧੂੰਆਂ ਹੈ, ਜਿੱਥੇ ਆਏ ਹੋਏ ਅਤਿਥੀ ਨੂੰ ਭੋਜਨ ਮਿਲਣਾ ਹੈ, ਤੇ ਇੱਕ ਧੂੰਆਂ ਹਿੰਦੁਸਤਾਨ ਦੀ ਧਰਤੀ ਤੇ ਨਾਥਾਂ ਜੋਗੀਆਂ ਦਾ ਵੀ ਸੀ। ਹਾਂ, ਦੇਗ ਦਾ ਧੂੰਆਂ ਚੁੱਲ੍ਹੇ ਦਾ ਧੂੰਆਂ ਕਿਸੇ ਆਏ ਹੋਏ ਦੀ ਝੋਲੀ ਵਿੱਚ ਦਾਤ ਪਾਉਂਦਾ ਹੈ, ਪਰ ਜਿਹੜਾ ਬੈਰਾਗ ਦਾ ਧੂੰਆਂ ਹੈ ਉਹ ਕਈ ਵਾਰੀ ਲੋਕਾਂ ਦੇ ਘਰ ਅੱਗੇ ਹੱਥ ਫੈਲਾਉਣ ਲਈ ਮਜਬੂਰ ਕਰ ਦਿੰਦਾ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਸਤਿਗੁਰੂ ਨੇ ਦੇਗ ਦੇ ਸੰਬੰਧੀ ਜਿਹੜੇ ਬਚਨ ਕਹੇ ਨੇ, ਜਿਹਨੂੰ ਆਪਾਂ ਲੰਗਰ ਲਾਉਣਾ ਵੀ ਸ਼ਬਦ ਵਰਤਨੇ, ਹਜ਼ੂਰ ਨੇ ਬਾਣੀ ਵਿੱਚ ਕਿਹਾ ਕੁਝ ਐਸੇ ਨੇ ਜਿਹੜੇ ਭੋਜਨ ਤੋਂ ਬਿਲਕੁਲ ਹੀ ਨਫ਼ਰਤ ਕਰਦੇ ਵੀ ਅਸੀਂ ਅੰਨ ਖਾਣੇ ਨਹੀਂ, ਅਸੀਂ ਕੇਵਲ ਕੰਦ ਮੂਲ ਖਾ ਕੇ ਗੁਜ਼ਾਰਾ ਕਰਾਂਗੇ। ਤੇ ਕਹਿਣ ਲੱਗੇ ਕੁਝ ਐਸੇ ਨੇ ਜਿਨ੍ਹਾਂ ਖਾ ਖਾ ਕੇ ਇੰਨੇ ਪੇਟੂ ਬਣ ਗਏ, ਉਹਨਾਂ ਆਪਣੀ ਜ਼ਿੰਦਗੀ ਦਾ ਕੇਵਲ ਮਨੋਰਥ ਹੀ ਭੋਜਨ ਖਾਣਾ ਬਣਾ। ਸਤਿਗੁਰੂ ਨੇ ਦੇਗ ਦਾ ਮਤਲਬ ਕੀ ਦਿੱਤਾ? ਸਭ ਤੋਂ ਪਹਿਲੀ ਉਦਾਹਰਨ, ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਸਿੱਖ ਕਿਰਤੀ ਹੈ, ਉਹਨਾਂ ਦਾ ਇੱਕ ਸ਼ਲੋਕ ਅਸੀਂ ਪੜ੍ਹਨੇ ਨੇ ਤੇ ਉਸ ਸ਼ਲੋਕ ਦੇ ਅਖੀਰ ਵਿੱਚ ਉਹਨਾਂ ਸ਼ਬਦ ਵਰਤੇ ਨੇ, ਜਿਨ੍ਹੇ ਰੱਬ ਦੇ ਘਰ ਦਾ ਰਸਤਾ ਦੇਖਣਾ ਹੈ ਉਹਦੇ ਲਈ ਇਹ ਅਤ ਲਾਜ਼ਮੀ ਹੈ ਕਿ ਆਪਣੇ ਹੱਥੀਂ ਕਿਰਤ ਕਰਦਾ ਹੋਵੇ। ਕਿਰਤ ਕਰਕੇ ਲੋੜਵੰਦ ਦੀ ਉਹ ਲੋੜ ਵੀ ਪੂਰੀ ਕਰੇ ਤੇ ਪਰ ਇਹ ਕਦੀ ਪਰਮਾਤਮਾ ਦੀ ਬੰਦਗੀ ਸਿਮਰਨ ਨੂੰ ਭੁੱਲੇ ਨਾ। ਹਜ਼ੂਰ ਕਹਿੰਦੇ ਨੇ ਅਸਲ ਵਿੱਚ ਇਹੋ ਜਿਹੇ ਕਿਰਤੀਆਂ ਨੂੰ ਜਿਹੜੇ ਕਿਰਤ ਦੇ ਨਾਲ ਕੀਰਤੀ ਕਰਦੇ ਨੇ ਉਹਨਾਂ ਨੂੰ ਰੱਬ ਦੇ ਘਰ ਦਾ ਰਾਹ ਮਿਲ ਜਾਂਦਾ ਹੈ। ਉਸ ਤੋਂ ਪਹਿਲਾਂ ਜਿਹੜਾ ਸ਼ਬਦ ਵਰਤੇ ਆ ਨਾ, ਵੇਖੋ ਬਾਣੀ ਅਸੀਂ ਪੜ੍ਹ ਜ਼ਰੂਰ ਦੇਣੇ ਹਾਂ, ਹੁਣ ਜੇ ਸਾਨੂੰ ਕੋਈ ਅਰਥ ਕਰਾਉਣੇ ਚਾਹੇ ਸੀ ਵੀ ਆਪਣੀ ਮਤਲਬ ਦੀਆਂ ਤੁਕਾਂ ਲੱਭਾਂਗੇ ਨਾ ਵੀ ਜਿਨ੍ਹਾਂ ਵਿੱਚ ਸਾਡਾ ਬਚਾਅ ਹੋ ਜਾਏ। ਗੁਰੂ ਸਾਹਿਬ ਸੱਚ ਬੋਲਦੇ ਨੇ। ਮੈਂ ਕਹਿੰਦਾ ਸਤਿਗੁਰੂ ਤਾਂ ਇੱਕ ਦਰਪਣ ਨੇ, ਇੱਕ ਸ਼ੀਸ਼ਾ ਹੈ ਕਿ ਜਿਉਂ ਜਿਹਾ ਮੂੰਹ ਲੈ ਕੇ ਜਾਵਾਂਗੇ ਨਾ ਸਤਿਗੁਰੂ ਦਰਪਣ ਨੇ ਉਹ ਕੁਝ ਦਿਖਾ ਦੇਣਾ। ਭਾਈ ਸਾਹਿਬ ਨੇ ਤੇ ਸਤ ਸ਼ਬਦ ਵਰਤੇ ਨੇ, ਸਤਿਗੁਰ ਪੁਰਖ ਆਗਾਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ, ਜਿਉਂਕਰ ਨਿਰਮਲ ਆਲਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਭਾਲੀਐ ਤਿਹਾ ਵੇਖਾ ਲਾ। ਦੋ ਸ਼ਬਦ ਵਰਤੇ ਨੇ। ਕਹਿੰਦੇ ਨੇ ਸਤਿਗੁਰੂ ਤਾਂ ਇੱਕ ਧਰਮ ਦੀ ਧਰਤੀ ਹੈ, ਧਰਮਸ਼ਾਲਾ ਹੈ, ਤੇ ਦੂਜੀ ਗੱਲ ਸਤਿਗੁਰੂ ਇੱਕ ਨਿਰਮਲ ਆਰਸੀ ਦੀ ਤਰ੍ਹਾਂ। ਨਿਰਮਲ ਆਰਸੀ ਦਾ ਅਰਥ ਹੁੰਦਾ ਨਿਰਮਲ ਦਰਪਣ, ਨਿਰਮਲ ਸ਼ੀਸ਼ਾ। ਜਿਉਂ ਜਿਹਾ ਮੂੰਹ ਲੈ ਕੇ ਜਾਵਾਂਗੇ ਸ਼ਬਦ ਨੇ ਉਹ ਕੁਝ ਸਾਨੂੰ ਸਾਡਾ ਚਿਹਰਾ ਬਾਣੀ ਵਿੱਚੋਂ ਦਿਖਾ ਦੇਣਾ। ਜੇ ਮੈਂ ਮਲੀਨ ਬਿਰਤੀ ਲੈ ਕੇ ਆਇਆ ਨਾ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਬੋਲ ਕੇ ਕਹਿ ਦੇਣਾ ਅੱਜ ਤੇਰੇ ਅੰਦਰ ਦਾ ਚਿਹਰਾ ਆ ਹੀ। ਜੇ ਭਜਨ ਬੰਦਗੀ ਬੈਰਾਗ ਲੈ ਕੇ ਗਏ ਆ, ਕੀਰਤਨ ਸੁਣਦਿਆਂ, ਕਥਾ ਸੁਣਦਿਆਂ, ਬਾਣੀ ਸੁਣਦਿਆਂ ਅਚਨਚੇਤ ਤੋਂ ਸ਼ਬਦ ਆ ਜਾਣਾ ਵੀ ਭਾਈ ਜੇ ਰੱਬ ਨੇ ਦਾਤ ਦਿੱਤੀ ਹੈ ਤੈਨੂੰ ਸਾਂਭ ਲੈ, ਕਿਉਂਕਿ ਜੋਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜੇ ਹਾਂ ਮੂੰਹ ਕਰ ਭਾਲੀਏ ਤੇ ਉਹ ਵੇਖਾਲਾ, ਜੇ ਉਹ ਜੇ ਚਿਹਰੇ ਨੂੰ ਲੈ ਕੇ ਜਾਵਾਂਗੇ ਦਰਪਣ ਨੇ ਸ਼ੀਸ਼ੇ ਨੇ ਉਹ ਕੋਈ ਦਿਖਾਣੇ। ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਗੁਰੂ ਕੇ ਸਿੱਖੋ, ਕੁਝ ਸ਼ਬਦ ਐਸੇ ਨੇ ਜਿਹੜੇ ਅਸੀਂ ਅੱਜ ਆਪਣੇ ਮੈਂ ਗਿਰਵਾਨ ਦੀ ਝਾਤੀ ਮਾਰਨ ਦਾ ਯਤਨ ਕਰਾਂ। ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਦੇਖ ਸੱਜਣਾ ਕਿ ਬਾਕੀ ਸਭ ਕੁਝ ਠੀਕ ਹੈ, ਕਹਿੰਦੇ ਨੇ ਘੱਟੋ ਘੱਟ ਇੱਕ ਥਾਂ ਤੇ ਸ਼ਬਦ ਭਾਵੇਂ ਉਹ ਬ੍ਰਾਹਮਣ ਨੂੰ ਕਹਿ, ਤੇ ਮੈਂ ਕਹਿੰਦਾ ਇਹਦੇ ਤੋਂ ਕਦੀ ਵੀ ਆਪਣੀ ਕੰਨੀ ਨਾ ਕਤਰਾਈਏ ਵੀ ਉਹਨਾਂ ਨੂੰ ਕਹਿ, ਤੇ ਜੇ ਉਹ ਔਗਣ ਸਾਡੇ ਵਿੱਚ ਆ ਗਏ ਨੇ ਤੇ ਸੱਚ ਜਾਣੋ ਪੰਡਿਤ ਦੀ ਥਾਂ ਤੇ ਸ਼ਬਦ ਉਹ ਸਾਡੇ ਤੇ ਵੀ ਟੁਕਣਾ। ਜੋ ਕਾਜ਼ੀ ਵਿੱਚ ਔਗਣ ਆਏ ਨੇ ਤੇ ਅਸੀਂ ਸਮਝੀਏ ਉਹਨੂੰ ਕਿਹਾ ਸਾਨੂੰ ਮਾਫ਼ ਕਰ ਦਿੱਤਾ, ਬਿਲਕੁਲ ਨਹੀਂ। ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਸੱਸ ਹੈ ਸੰਜਮ ਗਇਓ ਮੂੜੇ, ਮੂੜੇ ਦਾ ਅਰਥ ਮੂਰਖ ਮਣਾ, ਦੇਖ ਤੇਰੇ ਅੰਦਰ ਦਾ ਸੰਜਮ ਚਲਾ ਗਿਆ। ਸੱਸਾ ਸੰਜਮ ਗਇਓ ਮੂੜ ਹੈ, ਏਕ ਦਾਨ ਤੁਧ ਕੁਥਾਏ ਲਿਆ, ਕਹਿੰਦੇ ਨੇ ਬਾਕੀ ਠੀਕ ਸੀ, ਤੂੰ ਜੰਮਣ ਦੇ ਇਹਨਾਂ ਤੋਂ ਦਾਨ ਲੈ, ਤੂੰ ਮਰਨ ਦੇ ਦਾਨ ਲੈ, ਤੂੰ ਇਹਨਾਂ ਦੇ ਘਰ ਦੇ ਦਾਨ ਲੈ, ਪਰ ਇੱਥੇ ਸ਼ਬਦ ਹੈ ਕਿ ਜਿਹੜੇ ਕਹਿੰਦੇ ਨੇ ਸਾਡਾ ਹੱਕ ਬਣਦਾ ਕਿ ਸਾਡੀ ਪੂਜਾ ਕੀਤੀ ਜਾਏ। ਜੇ ਤੂੰ ਕੀਰਤਨ ਕਰਦਾ, ਬਾਣੀ ਪੜ੍ਹਦਾ, ਅੱਜ ਵੀ ਬੈਠਿਆਂ ਵਿਚਾਰ ਚੱਲੀ ਸੀ, ਅਸੀਂ ਸ਼ਬਦ ਭੇਟਾ ਵਰਤਿਆ ਹੈ, ਮੁੱਲ ਨਹੀਂ ਵਰਤਿਆ, ਕਿਉਂਕਿ ਭੇਟਾ ਕਦੀ ਮੁੱਲ ਨਹੀਂ ਹੁੰਦੀ, ਤੇ ਜਿਹੜਾ ਮੁੱਲ ਪਾਉਣ ਦਾ ਯਤਨ ਕਰਦਾ ਉਹਨੂੰ ਗੁਰਮਤ ਦੀ ਸੋਝੀ ਕੋਈ ਨਹੀਂ। ਹਜ਼ੂਰ ਨੇ ਉੱਥੇ ਸ਼ਬਦ ਵਰਤੇ, ਜੇ ਕੋਈ ਸਿੱਖੀ ਵਿੱਚ ਇਹ ਜਮਾਤ ਬਣਾ ਕੇ ਕਹਿ ਕਿ ਮੇਰਾ ਹੱਕ ਬਣਦਾ ਕਿ ਜਦੋਂ ਤੁਸੀਂ ਕੋਈ ਕੰਮ ਕਰੋ ਮੇਰੇ ਪੂਜਾ ਦੇ ਪੈਸੇ ਵੱਖਰੇ ਕਰ ਲਓ, ਤੇ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਸੱਜਣਾ ਮਰਨ ਵੇਲੇ ਤੂੰ ਲੈਣਾ, ਜੰਮਣ ਵੇਲੇ ਤੂੰ ਲੈਣਾ, ਕਾਰੋਬਾਰ ਵੇਲੇ ਤੂੰ 6 ਮਹੀਨਿਆਂ ਪਿੱਛੋਂ ਲੈਣਾ, ਪਰ ਘੱਟੋ ਘੱਟ ਇੱਕ ਥਾਂ ਤੇ ਸੰਯਮ ਨੂੰ ਕਾਇਮ ਰੱਖ ਲੈ। ਜਦੋਂ ਜਜਮਾਨ ਦੀ ਬੱਚੀ ਦੀ ਸ਼ਾਦੀ ਹੈ ਨਾ, ਤੂੰ ਪਹਿਲਾਂ ਉਹਦੇ ਤੋਂ ਪੈਸੇ ਰਖਾ ਲੈਣਾ। ਕਹਿੰਦੇ ਸੱਚ ਜਾਣੀ ਇਸ ਧਾਨ ਨਾਲ ਤੇਰੇ ਅੰਦਰ ਨੇ ਬਿਲਕੁਲ ਭ੍ਰਸ਼ਟ ਹੋ ਜਾਣਾ। ਹੁਣ ਇਹ ਕਹਿਣਾ ਬੜਾ ਸੌਖਾ ਤੇ ਕਮਾਉਣ ਵਾਸਤੇ ਹਜ਼ੂਰ ਨੇ ਸ਼ਬਦ ਵਰਤੇ, ਸੱਸਾ ਸੰਯਮ ਗਇਓ ਮੂੜ ਹੈ, ਏਕ ਦਾਨ ਤੁਧ ਕੁਥਾਏ ਲਿਆ, ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਕ ਧਾਨ ਖਾਧ ਹੈ ਤੇਰਾ ਜਨਮ ਗਿਆ। ਆਪਾਂ ਆਉਣਾ ਦੇਗ ਤੇ ਤੇਗ ਫਤਿਹ ਵਾਹਿਗੁਰੂ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦੇਖ ਸਿੱਖ ਦਾ ਜੀਵਨ ਕੀ ਹੈ। ਹਜ਼ੂਰ ਨੇ ਸ਼ਲੋਕ ਕਿਹਾ, ਕਹਿੰਦੇ ਨੇ ਗਿਆਨ ਵਿਖੂਣਾ ਗਾਵੇ ਗੀਤ, ਪਰ ਸਿੱਖ ਦੇ ਘਰ ਦੇਗ ਤੇਗ ਫਤਿਹ ਚਾਹੀਦੀ। ਗਿਆਨ ਵਿਖੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ ਮਖੱਟੂ ਹੋਏ ਕਹਿ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ। ਇੱਥੇ ਉਹ ਧੂਣਾ ਨਹੀਂ ਕਿ ਜਿਹੜਾ ਲੋਕਾਂ ਦੇ ਘਰ ਵਿੱਚ ਮੰਗਣ ਤੁਰ ਪਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗਿਆ ਪਾਏ। ਤੇਗ ਦਾ ਤੇ ਦੇਗ ਦਾ ਅਰਥ ਇਹ ਵੇ, ਦੇਗ ਦਾ ਅਰਥ ਇਹ ਵੇ ਕਿ ਕਾਲ ਖਾਏ ਕਿ ਛੱਥੋਂ ਦੇ, ਖਾਲਸੇ ਦੀ ਦੇਗ ਫਤਿਹ ਹੋਵੇ ਕਿ ਕਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਉਹਨਾਂ ਨੂੰ ਪਰਮਾਤਮਾ ਦੇ ਘਰ ਦਾ ਮਾਰਗ ਦਿਸਦਾ ਹੈ। ਇੱਕ ਅਰਜ਼ ਮੈਂ ਹੋਰ ਕਰਨੀ, ਦੇਖੋ ਦੋ ਪੱਖ ਨੇ। ਇੱਕ ਸੱਜਣ ਉਹ ਨੇ ਜਿਹੜੇ ਕਹਿੰਦੇ ਨੇ ਨਹੀਂ ਜੀ ਅੰਨ ਨੂੰ ਅਸੀਂ ਸੇਵਨ ਹੀ ਨਹੀਂ ਕਰਦੇ, ਅਸੀਂ ਰੋਟੀ ਖਾਂਦੇ ਹੀ ਨਹੀਂ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੈ ਐਨ ਕਹਿਰੈ ਮੋਨ ਵਿਭੂਤਾ, ਕਿਉਂ ਜਾਗੈ ਗੁਰਦਿਨ ਸੂਤਾਂ ਪਗ ਉੱਪੇ ਤਾਣਾ, ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੈ ਪੱਤ ਗਵਾਈ। ਉਹਨੇ ਕਿਹਾ ਵੀ ਮੈਂ ਅੰਨ ਨਹੀਂ ਖਾਂਦਾ, ਅੰਨ ਨਹੀਂ ਮੈਂ ਛਕਣਾ। ਤੇ ਬਾਬੇ ਨਾਨਕ ਨੇ ਕਿਹਾ ਦੇਗ ਤੋਂ ਨਫ਼ਰਤ ਨਾ ਕਰ, ਭੋਜਨ ਤੋਂ ਨਫ਼ਰਤ ਨਾ ਕਰ, ਜੇ ਤੂੰ ਅੰਨ ਨੂੰ ਛੱਡੀ ਬੈਠਾ ਤੇ ਸੱਚ ਜਾਣੀ ਤੂੰ ਸਵਾਦ ਕੋਈ ਜਾਣਿਆ ਨਹੀਂ, ਜੇ ਤੂੰ ਬਸਤਰ ਨਹੀਂ ਪਹਿਨਦਾ ਆਪਣੇ ਤਨ ਤੇ ਕਹਿਰ ਕਿਉਂ ਕਰਨਾ ਪਿਆ, ਜੇ ਤੂੰ ਚੁੱਪ ਕਰਕੇ ਬੈਠਾ ਪੈਂ, ਉਹ ਮੋਨੀ ਹੋਏ ਬੰਦੇ ਅੰਦਰ ਦੇ ਮਨ ਨੂੰ ਪੁੱਛ ਕੇ ਦੇਖ, ਉਹ ਰੋਜ਼ ਗੱਲਾਂ ਪਿਆ ਕਰ। ਮੈਂ ਬੇਨਤੀ ਕਰਾਂ, ਹਜ਼ੂਰ ਨੇ ਕਿਹਾ ਅੰਨ ਛੱਡਣਾ ਵੀ ਗੁਰਮਤ ਨਹੀਂ, ਤੇ ਨਾਲ ਇੱਕ ਬਚਨ ਕੀਤਾ ਵੀ ਕਤੇ ਸਾਰੀ ਜ਼ਿੰਦਗੀ ਇਹ ਨਾ ਸਮਝ ਲਈ। ਹੁਣ ਜੇ ਅਸੀਂ ਦੇਗ ਦੀ ਗੱਲ ਕਰਨੀ ਆ, ਇਹਦਾ ਭਾਵ ਇਹ ਨਹੀਂ ਕਿ ਹਰ ਵੇਲੇ ਅਸੀਂ ਲੰਗਰ ਵਿੱਚ ਹੀ ਵੜੇ ਰਹੀਏ, ਜਦੋਂ ਮਿਲਣਾ ਉਦੋਂ ਹੀ ਅੰਦਰ ਪਾਈ ਜਾਈਏ। ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਬਚਨ ਕਿ ਜਿਨ੍ਹਾਂ ਨੇ ਜ਼ਿੰਦਗੀ ਦਾ ਆਧਾਰ ਕੇਵਲ ਖਾਣੇ ਬਣਾ ਲਏ, ਉਹਨਾਂ ਸੰਬੰਧੀ ਬਾਬਾ ਜੀ ਦੀ ਇੱਕ ਤੋਕ ਹੁੰਦੀ ਹੈ ਤੇ ਆਸਾ ਕੀ ਵਾਰ ਦਾ ਇਹ ਸ਼ਲੋਕ ਹੈ। ਜੇ ਕਹੀਏ ਵੀ ਅਸੀਂ ਗੁਰੂ ਸਾਹਿਬ ਨੇ ਕਿਹਾ ਖਾਣਾ ਪੀਣਾ ਪਵਿੱਤਰ ਹੈ ਦੇ ਤੋਨ ਰਿਜ਼ਕ, ਸਮਾਇਤ ਅਰਥ ਕਰਨੇ ਆ ਨਾ ਵੀ ਖਾਣਾ ਪੀਣਾ ਪਵਿੱਤਰ ਮੰਨੇ, ਕਦੀ ਉਹ ਸ਼ਲੋਕ ਨਾ ਭੁੱਲੀਏ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ ਠੁੱਕਾਂ ਪਈਆਂ ਤਿੱਤ। ਹੁਣ ਜੇ ਕਹੀਏ ਵੀ ਦੇਗ ਦੇ ਅਰਥ ਨੇ ਕੇਵਲ ਛਕੀ ਜੋ ਆਨੰਦ ਮਾਣੀ ਜੋ, ਬਿਲਕੁਲ ਨਹੀਂ। ਜਿਨ੍ਹਾਂ ਲੋਕਾਂ ਨੇ ਕੇਵਲ ਆਪਣੇ ਆਪ ਨੂੰ ਖਾਣ ਤੱਕ ਸੀਮਿਤ ਰੱਖ ਲਿਆ, ਤੇ ਬਾਬੇ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜਦੋਂ ਤੂੰ ਪਾਕ ਸਾਲ ਵਿੱਚ ਭੋਜਨ ਵੀ ਜਾਂਦਾ, ਅੰਨ ਨੂੰ ਲੋਕ ਬੜਾ ਸਤਿਕਾਰ ਦਿੰਦੇ ਨੇ ਦੇਵਤਾ ਮੰਨਦੇ ਨੇ, ਪਾਣੀ ਨੂੰ ਬੜਾ ਪਵਿੱਤਰ ਮੰਨਦੇ ਨੇ, ਘਿਓ ਨੂੰ ਬੜਾ ਪਵਿੱਤਰ ਮੰਨਦੇ ਨੇ, ਅੱਗ ਨੂੰ ਦੇਵਤਾ ਮੰਨਦੇ ਨੇ, ਲੂਣ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ। ਇਹ ਕਾਰਨ ਕਿ ਬੰਦਾ ਕਦੀ ਨਹੀਂ ਕਹਿੰਦਾ ਮਿੱਠਾ ਖਾ ਕੇ ਨੇ ਆਰਾਮ ਕੀਤਾ, ਉਹ ਕਹਿੰਦਾ ਫਲਾਣੇ ਘਰ ਦਾ ਲੂਣ ਖਾ ਕੇ ਆਰਾਮ ਕਰ ਗਏ। ਇਹਦਾ ਮਤਲਬ ਲੂਣ ਦੀ ਬੜੀ ਵੱਡੀ ਸਮਰੱਥਾ, ਇੱਕ ਪ੍ਰਤੀਕ ਹੈ। ਹਜ਼ੂਰ ਕਹਿਣ ਲੱਗੇ ਭੋਜਨ ਤਿਆਰ ਕੀਤਾ ਅੰਨ ਨਾਲ ਪਾਣੀ ਨਾਲ ਅੱਗ ਨਾਲ ਲੂਣ ਨਾਲ ਤੇ ਘਿਓ ਨਾਲ, ਜੇ ਇੰਨਾ ਕੁਝ ਖਾ ਕੇ ਕੇਵਲ ਤੂੰ ਘਰਾੜੀ ਮਾਰਨੇ ਸਨ। ਕਹਿਣ ਲੱਗੇ ਬਈ ਇਹ ਗੱਲ ਕਦੀ ਨਾ ਭੁੱਲੀ, ਤੇਰਾ ਸਰੀਰ ਇੰਨਾ ਅਪਵਿੱਤਰ ਹੈ, ਤਨ ਵਿੱਚ ਪਿਆ ਹੋਇਆ ਭੋਜਨ ਗੰਦਗੀ ਦਾ ਰੂਪ ਬਣਦਾ ਹੈ, ਉਹਨੂੰ ਦੇਖ ਕੇ ਥੁੱਕਣਾ ਹੈ, ਤੇ ਜੇ ਖਾ ਕੇ ਰੱਬ ਦੀ ਬੰਦਗੀ ਨਾ ਕੀਤੀ, ਬੰਦਗੀ ਤੋਂ ਵਿਖਾਉਣਾ ਮੂੰਹ ਜਿਹੜਾ ਉਹਦੇ ਉੱਤੇ ਵੀ ਇਸ ਤਰ੍ਹਾਂ ਥੁੱਕਾਂ ਪਈਆਂ। ਹਜ਼ੂਰ ਨੇ ਉੱਥੇ ਖਾਣ ਵਾਲਿਆਂ ਸੰਬੰਧੀ ਮਹਿਰਤ ਕੀਤੀ, ਇਹਦਾ ਮਤਲਬ ਇਹ ਨਹੀਂ ਕਿ ਭੋਜਨ ਨਹੀਂ ਖਾਣਾ। ਜੇ ਰੱਬ ਭੁੱਲ ਗਿਆ ਤੇ ਕੱਲਾ ਦੇਗ ਕੁੱਕੀ ਜਾਣਾ। ਹਜ਼ੂਰ ਨੇ ਕਿਹਾ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤਾ ਹੋਆ ਪਾਕ ਪਵਿੱਤ, ਪਾਪੀ ਸੌਤਨ ਗੱਡਿਆ ਥੁੱਕਾਂ ਪਈਆਂ ਤਿੱਤ। ਜਿਤ ਮੁੱਖ ਨਾਮ ਨਾ ਉਚਰੈ ਬਿਣ ਨਾਮੈ ਰਸ ਖਾਏ। ਇਹ ਨਹੀਂ ਦੇ ਕਿ ਨਾਮ ਤੂੰ ਜਪੇ ਨਾ, ਮੈਂ ਆਰੰਭ ਵਿੱਚ ਕਿਹਾ ਪਹਿਲਾਂ ਮੰਗ ਮੰਗੀ ਵਾਹਿਗੁਰੂ ਚੇਤੇ ਆਵੇ। ਜੇ ਵਾਹਿਗੁਰੂ ਚੇਤੇ ਹੈ ਤੇ ਦੇਗ ਪ੍ਰਵਾਣੇ, ਜੇ ਵਾਹਿਗੁਰੂ ਚੇਤੇ ਹੈ ਤੇ ਤੇਗ ਪ੍ਰਵਾਣੇ, ਜੇ ਵਾਹਿਗੁਰੂ ਚੇਤੇ ਨਹੀਂ ਦੇਗ ਵਿਕਾਰ ਬਣ ਜਾਏਗੀ ਤੇ ਤੇਗ ਜ਼ੁਲਮ ਕਰਨ ਲੱਗ ਪਵੇਗੀ। ਪਹਿਲੀ ਗੱਲ ਦੇਗ ਤੇਗ ਫਤਿਹ ਦਾ ਭਾਵ। ਕਹਿਣ ਲੱਗੇ ਜਿਤ ਮੁੱਖ ਨਾਮ ਨਾ ਉਚਰੈ ਬਿਣ ਨਾਮੈ ਰਸ ਖਾਏ, ਨਾਨਕ ਐਵੇਂ ਜਾਣੀਐ ਤਿਤ ਮੁੱਖ ਥੁੱਕਾਂ ਪਾਹੀ। ਕਹਿੰਦੇ ਨੇ ਐਵੇਂ ਜਾਣ ਕਿ ਉਸ ਮੁੱਖ ਤੇ ਥੁੱਕਾਂ ਪੈਂਦੀਆਂ ਨੇ। ਇੱਕ ਹੋਰ ਦੋ ਚਾਰ ਪ੍ਰਮਾਣ ਮੈਂ ਅਰਜ਼ ਕਰਨੇ ਨੇ। ਹਜ਼ੂਰ ਦਾ ਇੱਕ ਬਚਨ ਆਉਂਦਾ ਹੈ, ਅਸੀਂ ਅਰਥ ਆਪਣੇ ਢੰਗ ਨਾਲ ਕਰਨੇ ਹਨ। ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਨੇ ਕਿਹਾ ਗ੍ਰਿਸ਼ਤੀ ਨੂੰ ਸਭ ਪ੍ਰਵਾਨ, ਕਿ ਆਪਾਂ ਇੱਕ ਸ਼ਬਦ ਪੜ੍ਹਨੇ ਹਾਂ ਨਾਨਕ ਸਤਿਗੁਰ ਭੇਟੇ ਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾ ਬੰਦਿਆਂ ਵਿੱਚ ਹੋਵੇ ਮੁਕਤ। ਅਸੀਂ ਚਾਰ ਅੱਖਰ ਤਾਂ ਚੇਤੇ ਰੱਖੇ ਨੇ ਕਿ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਸਿੱਖ ਵਿੱਚੇ ਮੁਕਤੇ। ਪਰ ਮੈਂ ਪਹਿਲੀ ਬੇਨਤੀ ਕਰਾਂ, ਇਹ ਹਾਸਾ, ਇਹ ਖਾਣਾ, ਇਹ ਪਾਣਾ, ਇਹ ਰਹਿਣਾ ਉਹਨੂੰ ਪਾਉਂਦਾ ਹੈ ਜਿਹਨੂੰ ਸਤਿਗੁਰੂ ਮਿਲਿਆ ਹੈ, ਤੇ ਜਿਹਨੂੰ ਸਤਿਗੁਰੂ ਮਿਲੇ ਉਹਦੇ ਖਾਣੇ ਪਾਣੇ ਦੀ ਚੁੱਕਦੀ ਵਿਕਾਰਾਂ ਦੀ ਬਦਬੋ ਨਹੀਂ ਆਉਂਦੀ ਹੁੰਦੀ। ਹੁਣ ਸ਼ਬਦ ਕਹੀਏ ਵੀ ਹਸੰਦਿਆਂ ਖੈਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚਾਂ ਹੋਵੇ ਮੁਕਤ। ਤੇ ਸਤਿਗੁਰੂ ਨੇ ਕਿਹਾ ਪਿਆਰੇ ਜੇ ਸਤਿਗੁਰੂ ਨੂੰ ਭੇਟੇਗਾ, ਉੱਥੇ ਕਹਜ਼ੂਰ ਨੇ ਕੁਝ ਪ੍ਰਮਾਣ ਦਿੱਤੇ ਨੇ, ਜੇ ਕੇਵਲ ਅੰਨ ਹੀ ਜ਼ਿੰਦਗੀ ਦਾ ਅਸੀਂ ਮਨੋਰਥ ਸਮਝ ਲਿਆ, ਕੇਵਲ ਖਾਣਾ ਹੈ, ਤੇ ਬਾਬਾ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਧੋਤੀ ਖੋਲ ਵਿਛਾਏ ਖੇਡ ਗਰਦਬ ਵਾਂਗੂ ਲਾਹੇ ਪੇਟ। ਸਾਹਿਬ ਨੇ ਬਾਣੀ ਵਿੱਚ ਕਿਹਾ, ਸੌ ਉਲਾਮੈ ਦਿਨੈ ਕਹਿ ਰਾਤੀ ਮਿਲਨ ਤਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਤੇ ਜੱਲਾ ਕੱਲਾ ਅਰਦਾਸ ਦਾ ਸ਼ਬਦ ਪੜ੍ਹ ਕੇ ਕਹੀ ਜਾ ਦੇਖ ਕਿਹਾ ਗੁਰੂ ਨੇ ਫਤਿਹ। ਤੇ ਬਾਬਾ ਨਾਲ ਬਾਣੀ ਵਿੱਚ ਕਹਿੰਦਾ, ਫਿੱਟ ਅਵੇ ਤਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭ ਦੁਸ਼ਮਣ ਖੇ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਖਾਣਾ ਕੇਵਲ ਜੀਣ ਲਈ ਹੈ, ਜੀਣਾ ਖਾਣ ਲਈ ਨਹੀਂ। ਇਸ ਸ਼ਬਦ ਨੂੰ ਫਿਰ ਮੈਂ ਬੇਨਤੀ ਕਰਾਂ, ਖਾਣਾ ਕੇਵਲ ਜੀਣ ਲਈ ਹੈ, ਨਾ ਕਿ ਜੀਣਾ ਕੇਵਲ ਖਾਣ ਲਈ। ਜਦੋਂ ਹਜ਼ੂਰ ਨੇ ਕਿਹਾ ਵੀ ਅੰਨ ਛੱਡੀ ਵੀ ਨਾ, ਤੇ ਇਹ ਗੱਲ ਨਾ ਸੋਚੀ ਵੀ ਕੇਵਲ ਮੈਂ ਸਾਰੀ ਜ਼ਿੰਦਗੀ ਲੰਗਰ ਤੱਕ ਹੀ ਪਹਿਰਾ ਰੱਖਣਾ। ਦੇਗ ਬਹੁ ਅਰਥੀ ਹੈ, ਜਿੱਥੇ ਤੂੰ ਸਰੀਰ ਨੂੰ ਲੰਗਰ ਛਕਾਉਣਾ ਹੈ, ਮੇਰਾ ਵਾਹਿਗੁਰੂ ਮੇਲ ਕਰੇ ਕਦੀ ਗੁਰੂ ਕੋਲ ਬੈਠ ਕੇ ਦੋ ਘੜੀਆਂ ਕੀਰਤਨ ਵੀ ਸੁਣ ਲਿਆ ਕਰ, ਕਥਾ ਵੀ ਸੁਣ, ਬਾਣੀ ਵੀ ਪੜ੍ਹ। ਮੈਨੂੰ ਖਿਮਾ ਕਰਿਓ, ਮੈਂ ਜਿਹੜੇ ਸ਼ਬਦ ਕਹਿਣੇ ਨੇ ਤੇ ਕਹਿਣੇ ਜ਼ਰੂਰ ਨੇ। ਲੰਗਰ ਲੋੜਵੰਦ ਲਈ ਹੈ, ਲੰਗਰ ਆਏ ਹੋਏ ਅਤਿਥੀ ਲਈ ਹੈ, ਲੰਗਰ ਆਏ ਹੋਏ ਮਹਿਮਾਨ ਲਈ ਹੈ। ਲੰਗਰ ਦਾ ਮਤਲਬ ਕੇਵਲ ਜ਼ਬਾਨ ਦੇ ਸਵਾਦਾਂ ਤੱਕ ਸੀਮਤ ਨਹੀਂ, ਤੇ ਲੰਗਰ ਦਾ ਭਾਵ ਕੇਵਲ ਇਹ ਨਹੀਂ ਕਿ ਬਾਹਰ ਖਿਲਾਰੀ ਗੱਡੀ ਅੰਦਰ ਭੋਜਨ ਛਕਿਆ ਤੇ ਚੁਲਾ ਕੀਤਾ ਚਲੇ ਗਏ, ਕੇਵਲ ਪੇਟ ਤੱਕ ਸੀਮਤ ਨਹੀਂ। ਦੇਗ ਦਾ ਮਤਲਬ ਹੈ ਰੱਬ ਮੇਰ ਕਰੇ ਤੇਰੇ ਅੰਦਰ ਨਾਮ ਦਾ ਭੋਜਨ ਵੀ ਟਿਕ ਜਾਏ। ਦੇਖੋ ਦੇਗ ਤੇਗ ਫਤਿਹ ਹੈ, ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਮੇਰ ਕੀਤੀ ਏ। ਜਦੋਂ ਕਹਿ ਦਿੱਤਾ ਦੇਗ ਦੀ ਗੱਲ ਚੱਲੀ, ਹਜ਼ੂਰ ਨੇ ਕਿਹਾ ਗ੍ਰਿਸ਼ਤੀ ਦੇ ਘਰ ਖਾਲਸੇ ਦੇ ਘਰ ਆਏ ਹੋਏ ਲੋੜਵੰਦ ਨੂੰ ਭੋਜਨ ਮਿਲਣਾ ਚਾਹੀਦਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਚਲ ਬਟਾਲੇ ਦੀ ਧਰਤੀ ਤੇ ਇੱਕ ਜੋਗੀਆਂ ਨੂੰ ਉੱਤਰ ਦਿੱਤਾ ਸੀ, ਜਿਨ੍ਹਾਂ ਨੇ ਧੂਣੇ ਰਮਾਏ, ਚੁੱਲ੍ਹੇ ਨਹੀਂ ਬਾਲੇ, ਧੂਣੇ ਤਪਾ ਕੇ ਚੁੱਲ੍ਹੇ ਵਾਲਿਆਂ ਦੇ ਘਰ ਜਾ ਕੇ ਮੰਗਦੇ ਰਹੇ। ਜਦੋਂ ਇਕੱਠ ਹੋਇਆ ਅਚਲ ਬਟਾਲੇ ਦੀ ਧਰਤੀ ਤੇ, ਉੱਥੇ ਭਾਈ ਗੁਰਦਾਸ ਕਹਿੰਦੇ ਨੇ ਕਿ ਭੰਗਰ ਨਾਥ ਉਹਨਾਂ ਸ਼ਬਦ ਵਰਤਿਆ ਜੋਗੀ ਦਾ। ਜਦੋਂ ਲੋਕ ਇਕੱਠੇ ਹੋਣ ਬਾਬਾ ਜੀ ਦੇ ਸਾਹਮਣੇ ਕਿੰਨੇ ਖਲੋਣੇ, ਅੰਦਰੋਂ ਨਾਮ ਵਿੱਚ ਰਤੇ ਆਪ ਨਿਰੰਕਾਰ ਦਾ ਆਕਾਰ ਸਰੂਪ। ਜਦੋਂ ਸਾਰੇ ਲੋਕ ਇਕੱਠੇ ਹੋਏ ਤੇ ਭੰਗਰ ਨਾਥ ਨੇ ਇੱਕ ਵੱਧ ਕੇ ਗੱਲ ਕੀਤੀ, ਕਹਿਣ ਲੱਗਾ ਬਾਕੀ ਤਾਂ ਗੱਲਾਂ ਠੀਕ ਨੇ ਨਾਮ ਦੀ, ਕੀਰਤਨ ਦੀ, ਬਾਣੀ ਦੀ, ਸੇਵਾ ਦੀ, ਪਰ ਕਹਿਣ ਲੱਗੇ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਦੁੱਧ ਵਿੱਚ ਕਾਂਜੀ ਦੀਆਂ ਬੂੰਦਾਂ ਪਾ ਦਿੱਤੀਆਂ ਨੇ। ਸਾਰੇ ਇੱਕੋਦਮ ਚੌਕ ਉੱਠੇ ਵੀ ਇਹ ਕੀ ਕਾਰਨ। ਸਾਹਿਬ ਕਹਿਣ ਲੱਗੇ ਦੱਸ ਤੂੰ ਕਹਿਣਾ ਕੀ ਚਾਹੁੰਦੇ। ਕਹਿਣ ਲੱਗੇ ਸਾਰੀ ਜ਼ਿੰਦਗੀ ਭਗਵੇਂ ਵਸਤਰ ਕਦੀ ਪਾਏ, ਕਦੀ ਨੀਲੇ ਤਨ ਦੇ ਵਸਤਰ ਪਾਏ, ਕਦੀ ਸਵੇਤ ਵਸਤਰ ਸਫੇਦ ਧਾਰਨ ਕੀਤੇ, ਹੁਣ ਜਦੋਂ ਮੁਕਤੀ ਦਾ ਵੇਲਾ ਆਇਆ ਆਪਣੇ ਹੱਥਾਂ ਨਾਲ ਹਾਲ ਬਾਂਧੇ ਹੋ, ਪੁੱਤਰਾਂ ਵਿੱਚ ਬੈਠੇ ਹੋ, ਸਿੱਖਾਂ ਵਿੱਚ ਬੈਠੇ ਹੋ, ਗ੍ਰਿਸ਼ਤ ਵਿੱਚ ਪਰਤ ਕੇ ਆ ਗਏ ਹੋ, ਜਦੋਂ ਫਲ ਦਾ ਵੇਲਾ ਆਇਆ, ਸਾਰੀ ਜ਼ਿੰਦਗੀ ਦੁੱਧ ਇਕੱਠਾ ਕੀਤਾ, ਅਖੀਰ ਤੇ ਕਾਂਜੀ ਦੀਆਂ ਬੂੰਦਾਂ ਪਾ ਦਿੱਤੀਆਂ, ਤੁਹਾਡੇ ਅੰਦਰ ਦੀ ਕਮਾਈ ਦਾ ਦੁੱਧ ਫਟ ਗਿਆ ਹੈ। ਬਾਬਾ ਜੀ ਨੇ ਅੱਗੇ ਉੱਤਰ ਬਹੁਤ ਸੋਹਣਾ ਦਿੱਤਾ, ਕਹਿਣ ਲੱਗੇ ਅਸਲ ਵਿੱਚ ਭੰਗਰ ਨਾਥ ਤੇਰਾ ਕਸੂਰ ਕੋਈ ਨਹੀਂ, ਤੇਰੀ ਮਾਂ ਹੀ ਕੁਚੱਜੀ। ਇਹਦਾ ਮਤਲਬ ਇਹ ਨਹੀਂ, ਮੈਂ ਪਿਛਲੀ ਵਾਰੀ ਇੱਕ ਵਾਰੀ ਅਰਜ਼ ਕੀਤੀ ਸੀ, ਇੱਥੇ ਮਾਂ ਨੂੰ ਸ਼ਬਦ ਨਹੀਂ, ਤੇਰੀ ਮਾਤੀ ਮਲੀਨ ਹੈ। ਕਹਿਣ ਲੱਗੇ ਤੂੰ ਗੱਲ ਕਰਨਾ ਪਿਆ ਦੁੱਧ ਫਟ ਗਿਆ, ਤੇ ਮੈਂ ਤੈਨੂੰ ਇੱਕ ਬੇਨਤੀ ਕਰਾਂ ਕਿ ਕਾਂਜੀ ਦੀਆਂ ਬੂੰਦਾਂ ਕੋਈ ਨਹੀਂ ਪਈਆਂ, ਪਰ ਸੱਚ ਜਾਣੋ ਤੁਹਾਡਾ ਭਾਂਡਾ ਹੀ ਇੰਨਾ ਮਲੀਨ ਹੈ, ਤੁਹਾਡੇ ਪੱਲੇ ਦੁੱਧ ਵੀ ਕੋਈ। ਹਜ਼ੂਰ ਨੇ ਉੱਤੇ ਸ਼ਬਦ ਵਰਤੇ, ਖਾਤੀ ਖੁਣਸ਼ ਜੁਗੀਸ਼ਰਾ ਗੋਸ਼ਟ ਕਰਨ ਸਭੇ ਉਠਤਾਈ। ਦੇਗ ਦਾ ਮਤਲਬ ਕੀ ਹੈ? ਕਹਿਣ ਲੱਗੇ ਆਏ ਨੇ ਗੋਸ਼ਤੀ ਕਰਨ ਲਈ, ਖਾਤੀ ਖੁਣਸ ਜੁਗੀਸ਼ਰਾ ਗੋਸ਼ਟ ਕਰਨ ਸਭੇ ਉਠਤਾਈ, ਪੁੱਛੇ ਜੋਗੀ ਭੰਗਰ ਨਾਥ ਤੋ ਦੁੱਧ ਵਿੱਚ ਕਿਉਂ ਕਾਂਜੀ ਪਾਈ। ਦੁੱਧ ਵਿੱਚ ਕਾਂਜੀ ਦੀਆਂ ਬੂੰਦਾਂ ਪੈਣ ਨਾਲ ਦੁੱਧ ਫਟਦਾ, ਦੁੱਧ ਵਿੱਚ ਕਿਉਂ ਕਾਂਜੀ ਪਾਈ? ਮਹਾਰਾਜ ਜੀ ਨੂੰ ਕਹਿੰਦਾ, ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ, ਫਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਤੇ ਅੱਗੋਂ ਸਤਿਗੁਰੂ ਨੇ ਦੇਗ ਚਲਾਣੀ ਚ ਕਹਿਣ ਲੱਗੇ, ਬਾਬੇ ਆਖਿਆ ਭੰਗਰ ਨਾ ਤੇਰੀ ਮਾਊ ਕੁਚੱਜੀ ਆ, ਕਿ ਤੇਰੀ ਅਕਲ ਤੈਨੂੰ ਸਮਝ ਕੋਈ ਨੀ। ਬਾਬੇ ਆਖਿਆ ਭੰਗਰ ਨਾ ਤੇਰੀ ਮਾਊ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓ, ਭਾਏ ਕੁਚੱਜੇ ਫੁੱਲ ਸੜਾਈ, ਖੋਏ ਅਤੀਤ ਗ੍ਰਿਸ਼ਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਇੱਕ ਪਾਸੇ ਤੁਸੀਂ ਗ੍ਰਿਸ਼ਤ ਨੂੰ ਛੱਡ ਕੇ ਅਤੀਤ ਹੋ ਗਏ ਹੋ, ਤੇ ਪੱਲਾਂ ਅੱਡ ਕੇ ਗ੍ਰਿਸ਼ਤੀਆਂ ਦੇ ਘਰਾਂ ਵਿੱਚ ਟੁੱਕੜ ਮੰਗਦੇ ਪਏ ਹੋ। ਜੇ ਤੁਸੀਂ ਗ੍ਰਿਸ਼ਤੀ ਇੰਨੇ ਮਾੜੇ ਸਮਝਦੇ ਹੋ, ਫਿਰ ਉਹਨਾਂ ਦੇ ਬੂਹਿਆਂ ਅੱਗੇ ਜਾ ਕੇ ਰੋਟੀ ਕਿਉਂ ਮੰਗਣ ਜਾਂਦੇ? ਹਜ਼ੂਰ ਨੇ ਕਿਹਾ ਵੀ ਸਿੱਖ ਦੇ ਘਰ ਵਿੱਚ ਦੇਗ ਵੀ ਚੱਲਣੀ ਚਾਹੀਦੀ ਹੈ, ਤੇ ਇਹਦੇ ਘਰ ਵਿੱਚ ਤੇਗ ਵੀ ਹੋਵੇ। ਖਾਲਸੇ ਦੇ ਕੋਲ ਦੋਨਾਂ ਚੀਜ਼ਾਂ ਦੀ ਫਤਿਹ ਹੋਵੇ, ਦੇਗ ਦੇ ਨਾਲ ਨਾਲ ਇਹਦੇ ਅੰਦਰ ਦਾ ਭੋਜਨ ਵੀ ਹੋਵੇ। ਮੈਂ ਇੱਕ ਬੇਨਤੀ ਹੋਰ ਕਰਦੇ ਹਾਂ ਕਿ ਦੇਗ ਬਹੁ ਅਰਥ ਸ਼ਬਦ ਹੈ। ਸਿੱਖ ਨੂੰ ਜਦੋਂ ਕੋਈ ਦਾਤ ਮਿਲਦੀ ਹੈ ਉਦੋਂ ਉਹ ਸ਼ੁਕਰ ਵੀ ਜੁੜਦਾ ਹੈ। ਜੇ ਕਿਤੇ ਦੇਗ ਦੇ ਅਰਥ ਪੂਰੇ ਸਮਝਣੇ ਹੋਣ ਤੇ ਸੁਖਮਨੀ ਸਾਹਿਬ ਦੀ ਇਹ ਅਸ਼ਟਪਦੀ ਕਦੀ ਨਾ ਭੁੱਲਿਓ, ਜਿਹਦੇ ਵਿੱਚ ਹਜ਼ੂਰ ਕਹਿੰਦੇ ਨੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਇਹ ਵੇ ਦੇਗ, ਇਸ ਠਾਕੁਰ ਕੋ ਰਾਖ ਮਨ ਮਾਹੀ, ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰ ਪਰਮਗਤ ਪਾਵੇ, ਜੇ ਪ੍ਰਸਾਦ ਆ ਭੁੱਖਨ ਪੈ ਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਦੇਗ ਦਾ ਮਤਲਬ ਹੈ ਜੇ ਪ੍ਰਸਾਦ ਬਸੈ ਸੁਖਮੰਦਰ ਤਿਸੈ ਧਿਆਏ, ਸਦਾ ਮਨ ਅੰਦਰ ਮੈਂ ਵਿੱਚੋਂ ਵਿੱਚੋਂ ਅਰਜ਼ ਕਰ ਰਿਹਾ ਕਿ ਮਾਲਕ ਨੇ ਜੇ ਤੈਨੂੰ ਘਰ ਦਿੱਤਾ ਰੋਟੀ ਦਿੱਤੀ ਏ ਤੇ ਉਹਦਾ ਸ਼ੁਕਰ ਕਦੀ ਭੁੱਲੀ ਨਾ। ਗੁਰੂ ਰਾਮਦਾਸ ਜੀ ਨੇ ਇੱਕ ਮੇਰ ਭਰਿਆ ਸੋਚ ਕੀ ਵਾਰ ਦਾ ਬਚਨ ਹੈ, ਕਹਿੰਦੇ ਨੇ ਦੇਖੋ ਮਾਇਆ ਉਹੀ ਏ, ਅੰਨ ਉਹੀ ਏ, ਰੋਟੀ ਉਹੀ ਏ, ਜਦੋਂ ਕੋਈ ਗੁਰਮੁਖ ਨੂੰ ਵਰਤਣ ਦੀ ਜੁਗਤ ਆ ਜਾਏ, ਕਹਿੰਦੇ ਨੇ ਉਹਦੀ ਮਾਇਆ ਵੀ ਸਫਲੀ, ਉਹਦੇ ਬਸਤਰ ਵੀ ਸਫਲੇ, ਉਹਦੇ ਘਰ ਵੀ ਸਫਲੇ, ਉਹਦੀ ਦੇਗ ਵੀ ਸਫਲੀ। ਹਜ਼ੂਰ ਨੇ ਸ਼ਬਦ ਵਰਤੇ ਨੇ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਉਹਨਾਂ ਦਾ ਖਾਣਾ, ਉਹਨਾਂ ਦਾ ਪੀਣਾ, ਉਹਨਾਂ ਦੇ ਬਸਤਰ, ਮਾਇਆ, ਸਾਰੀਆਂ ਚੀਜ਼ਾਂ ਪਵਿੱਤਰ ਨੇ। ਪਰ ਸ਼ਰਤ ਜੋ ਨਾਮ ਹਰ ਰਾਤੇ, ਜਿਹੜੇ ਨਾਮ ਵਿੱਚ ਰਤੇ ਨੇ ਪਵਿੱਤਰ ਉਹਨਾਂ ਦੇ ਨੇ, ਤੇ ਜਿਹੜੇ ਇਹਨਾਂ ਦਾਤਾਂ ਨੂੰ ਲੈ ਕੇ ਨਾਮ ਨੂੰ ਭੁੱਲ ਗਏ ਉਹਨਾਂ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪੈ ਲੈਂਦਿਆਂ ਸਭ ਅੰਗ, ਤ੍ਰਿਕ ਤਿੰਨਾਂ ਦਾ ਜੀਵਿਆ ਜਿਹਨਾਂ ਸੱਚ ਨਾ ਲੱਗੋ ਰੰਗ। ਦੇਖੋ ਜੇ ਰੱਬ ਚੇਤੇ ਹੈ ਤਿੰਨ ਕਾ ਖਾਤਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਹਮ ਜੋ ਨਾਮ ਹਰ ਰਾਤੇ, ਤਿੰਨ ਕੇ ਘਰ ਮੰਦਰ ਮਹਿਲ ਸਲਾਈ ਸਭ ਪਵਿੱਤ ਹੈ, ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਉਹਨਾਂ ਦੇ ਘਰ ਪਵਿੱਤਰ ਨੇ। ਜਿਨ੍ਹਾਂ ਘਰ ਕੋਈ ਅਭਿਆਗਤ ਨੂੰ ਰਹਿਣ ਬਸੇਰਾ ਮਿਲ ਜਾਏ ਉਹਨਾਂ ਦੇ ਘਰ ਪਵਿੱਤਰ ਨੇ, ਜਿਨ੍ਹਾਂ ਦੇ ਘਰ ਵਿੱਚ ਸਿੱਖ ਨੂੰ ਰਹਿਣ ਨੂੰ ਥਾਂ ਮਿਲ ਜਾਏ ਉਹਨਾਂ ਦੇ ਘਰ ਪਵਿੱਤਰ ਨੇ, ਜਿੱਥੇ ਲੋੜਵੰਦ ਨੂੰ ਸਹਾਰਾ ਮਿਲ ਜਾਏ ਇਹ ਵੇ ਸਿੱਖ ਦੀ ਦੇਗ ਦੀ ਫਤਿਹ ਕਿ ਤਿੰਨ ਕੇ ਘਰ ਮਹਿਰ ਮੰਦਰ ਸਰਾਈ ਸਭ ਪਵਿੱਤਰ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ ਜਿੱਥੇ ਗੁਰਮੁਖ ਸਿੱਖ ਤੇ ਅਭਿਆਗਤ ਰਹਿੰਦੇ ਨੇ। ਅਗਲਾ ਬਚਨ ਕੀਤਾ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤਰ ਹੈ, ਜਿਨੀ ਗੁਰਮੁਖ ਸਿੱਖ ਸੰਤ ਸਾਧ ਚੜ ਜਾਤੇ, ਜਿਨ੍ਹਾਂ ਤੇ ਗੁਰੂ ਕੇ ਸਿੱਖ ਸੰਤ ਮਹਾਂਪੁਰਸ਼ ਜਿਹੜੀਆਂ ਉਹ ਚੀਜ਼ਾਂ ਨੂੰ ਵਰਦੇ ਨੇ ਭਾਵਨਾ ਨਾਲ, ਸਮਝੋ ਉਹਨਾਂ ਦੀ ਅਸਵਾਰੀ ਵੀ ਪਵਿੱਤਰ ਹੈ। ਹਜ਼ੂਰ ਨੇ ਕਿਹਾ ਕਿ ਜਦੋਂ ਤੇਰੇ ਘਰ ਵਿੱਚ ਕੋਈ ਆਵੇ ਉਦੋਂ ਤੇਰੇ ਘਰ ਦੇਗ ਤਿਆਰ ਹੋਣੀ ਚਾਹੀਦੀ ਏ, ਕੋਈ ਲੋੜਵੰਦ ਤੇਰੇ ਘਰੋਂ ਭੁੱਖਾ ਨਾ ਜਾਏ। ਦੇਖੋ ਜਿੱਥੇ ਬਾਣੀ ਦੇ ਪ੍ਰਮਾਣ ਨੇ ਉੱਥੇ ਇਤਿਹਾਸ ਦੀਆਂ ਕੁੱਝ ਕੁ ਉਦਾਹਰਨਾਂ ਮੈਂ ਅਰਜ਼ ਕਰਨੀਆਂ ਨੇ। ਇਹ ਦੇਗ ਕਰਤਾਰਪੁਰ ਸਾਹਿਬ ਚੱਲੀ ਪਿਛਲੇ ਦਿਨ ਅਸੀਂ ਵਾਚਿਆ, ਇਹ ਦੇਗ ਖਡੂਰ ਦੀ ਧਰਤੀ ਤੇ ਵੀ ਆਈ, ਜਿਹਨੂੰ ਸਾਹਿਬ ਨੇ ਕਿਹਾ ਸੀ ਲੰਗਰ ਚੱਲੇ ਗੁਰ ਸ਼ਬਦ ਹਰ, ਤੇ ਨਾਲ ਕਿਹਾ ਸੀ ਕਿ ਗੁਰੂ ਦਰ ਤੋਂ ਲੰਗਰ ਵਰਤਾਇਆ ਜਾਂਦਾ ਹੈ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ, ਇਹ ਲੰਗਰ ਗੋਇੰਦਵਾਲ ਵੀ ਆਇਆ ਤੇ ਮੇਰੇ ਧੰਨ ਗੁਰੂ ਹਰ ਰਾਇ ਸਾਹਿਬ ਨੇ ਤਾਂ ਇੰਨੀ ਕਿਰਪਾ ਕੀਤੀ। ਤਿੰਨ ਚਾਰ ਮੈਂ ਪ੍ਰਮਾਣ ਅਰਜ਼ ਕਰਨੇ ਚਾਹੁੰਦਾ, ਖਾਸ ਕਰਕੇ ਦੇਗ ਦੇ ਸੰਬੰਧੀ। ਕਹਿੰਦੇ ਨੇ ਧੰਨ ਗੁਰੂ ਹਰ ਰਾਇ ਸਾਹਿਬ ਦਾ ਵੇਲਾ ਆਇਆ ਤੇ ਸਿੱਖਾਂ ਨੂੰ ਪੁੱਛਿਆ ਵੀ ਤੁਸੀਂ ਆਪਣੇ ਘਰ ਪ੍ਰਸ਼ਾਦ ਪਾਣੀ ਦਾ ਕਿਸ ਤਰ੍ਹਾਂ ਪ੍ਰਬੰਧ ਕਰਦੇ ਹੋ, ਧਰਮਸ਼ਾਲਾ ਵਿੱਚ ਕਿਵੇਂ ਪ੍ਰਬੰਧ ਕਰਦੇ ਹੋ? ਕਿਸੇ ਨੇ ਕਿਹਾ ਮਹਾਰਾਜ ਕਿ ਲੰਗਰ ਲਾਉਂਦੇ ਹਾਂ, ਜਦੋਂ ਕੋਈ ਆਉਂਦਾ ਆਏ ਨੂੰ ਛਕਾ ਦੇਣੇ। ਦੂਜੇ ਨੇ ਕਿਹਾ ਮਹਾਰਾਜ ਜੇ ਕੋਈ ਵੇਲਾ ਲੰਘਾ ਕੇ ਆਵੇ ਉਦੋਂ ਕਈ ਵਾਰੀ ਇਨਕਾਰੀ ਵੀ ਹੋ ਜਾਂਦੇ ਹਾਂ। ਸਾਹਿਬ ਧੰਨ ਗੁਰੂ ਹਰ ਰਾਇ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਚੁੱਕੇ ਸਮੇਂ ਅਤਿਥ ਜੋ ਆਵੇ। ਇਹ ਸ਼ਬਦ ਵੱਲ ਧਿਆਨ ਦਿਆ ਕਿ ਕਈ ਪਾਠ ਭੇਦ ਨੇ ਅਤਿਥ ਹੀ ਲਿਖੇ ਤੇ ਇੱਕ ਥਾਂ ਤੇ ਮੈਂ ਪੜ੍ਹਿਆ ਉਹ ਅਤਿਥ ਹੈ। ਕਹਿੰਦੇ ਡੇਕ ਦਾ ਮਤਲਬ ਇਹ ਨਹੀਂ ਕਿ ਜੇ ਲੰਗਰ ਦਾ ਸਮਾਂ ਨਿਕਲ ਗਿਆ ਤੇ ਕੋਈ ਲੋੜਵੰਦ ਲੰਗਰ ਆ ਕੇ ਪ੍ਰਸ਼ਾਦਾ ਛਕਣ ਦੀ ਮੰਗ ਕਰੇ ਤੇ ਅਸੀਂ ਧੱਕੇ ਮਾਰ ਕੇ ਬਾਹਰ ਕੱਢ ਦਈਏ ਵੀ ਇਹ ਕੋਈ ਵੇਲਾ ਰੋਟੀ ਦਾ ਹੈ। ਕਹਿਣ ਲੱਗੇ ਚੁੱਕੈ ਸਮੈਂ ਅਤਿਥੀ ਜੋ ਆਵੇ। ਅਤਿਥ ਦਾ ਅਖਰੀ ਅਰਥ ਤੇ ਦੋ ਸ਼ਬਦ ਨੇ, ਤਿਥ ਦਾ ਅਰਥ ਹੁੰਦਾ ਤਰੀਕ ਤੇ ਅੱਗੇ ਸ਼ਬਦ ਲੱਗਿਆ ਐੜਾ ਅਗੇਤਰ ਅਤਿਥ ਜਾਂ ਸ਼ਬਦ ਵਰਤਨੇ ਅਤਿਥੀ। ਇੱਕ ਸ਼ਬਦ ਹੈ ਬਟਾਊ, ਮੈਂ ਕਈ ਵਾਰੀ ਅਰਥ ਕਰਨਾ ਦੋ ਸ਼ਬਦ ਬੜੇ ਭਾਵ ਪੂਰਤ ਨੇ। ਬਟਾਊ ਦਾ ਅਰਥ ਵੈਸੇ ਅਸੀਂ ਕਰਨੇ ਆ ਪ੍ਰਾਹੁਣਾ, ਪਰ ਇਹਦੇ ਅਖਰੀ ਅਰਥ ਨੇ ਜਿਹੜਾ ਸਫ਼ਰ ਵਿੱਚ ਹੋਵੇ ਤੇ ਸੱਚ ਜਾਣੋ ਹਰ ਬੰਦਾ ਬਟਾਊ ਵੇ, ਪਰ ਕਰੀਏ ਕਿ ਇਹ ਸਮਝੇ ਨਹੀਂ ਕਿ ਮੈਂ ਸਫ਼ਰ ਵਿੱਚ ਹਾਂ, ਇਹ ਆਪਣਾ ਮੁਕਾਮ ਕਰਕੇ ਬੈਠ ਗਿਆ ਵੀ ਸ਼ਾਇਦ ਮੇਰੀ ਆਖਰੀ ਮੰਜ਼ਿਲ ਆ ਗਈ। ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਵਰਤਿਆ ਬਟਾਊ ਸੋ ਜੋ ਲਾਵੈ ਨਹਿ, ਕਿ ਜਿਹੜਾ ਬੰਦਾ ਮੁਸਾਫ਼ਰ ਨਾਲ ਪਿਆਰ ਪਾਏਗਾ, ਮੁਸਾਫ਼ਰ ਅੱਜ ਇੱਥੇ ਕੱਲ ਉੱਥੇ, ਅਸਲ ਵਿੱਚ ਅਸੀਂ ਸਾਰੇ ਬਟਾਊ ਆ ਸਫ਼ਰ ਵਿੱਚ ਹਾਂ ਪਰ ਮੁਕਾਮ ਕਰਕੇ ਬਹਿ ਗਏ। ਅਤਿਥ ਦਾ ਅਰਥ ਕੀ, ਕਿ ਚੁੱਕੈ ਸਮੈਂ ਅਤਿਥੀ ਜੋ ਆਵੇ। ਸਾਹਿਬ ਕਹਿਣ ਲੱਗੇ ਦੇ ਆਹਾਰ ਦੇ ਭੁਗਤ ਭੁਗਾਵੈ, ਕਿ ਚੁੱਕੈ ਸਮੇਂ ਸਮਾਂ ਲੰਘ ਜਾਏ, ਤੂੰ ਦੇਗ ਲਾ ਕੇ ਬੈਠਾ, ਦੇਗ ਚ ਲਾ ਕੇ ਬੈਠਾ। ਅਤਿਥ ਦੋ ਸ਼ਬਦ ਨੇ, ਐੜਾ ਤੇ ਤਿਥੀ, ਤਿਥੀ ਦਾ ਅਖਰੀ ਅਰਥ ਅਸੀਂ ਕਰਨੇ ਹੁੰਦੇ ਆ ਤਰੀਕ, ਤੇ ਅਤਿਥੀ ਦਾ ਅਰਥ ਇਹ ਵੇ ਜਿਹੜਾ ਤਰੀਕ ਦੱਸਣ ਤੋਂ ਬਿਨਾਂ ਆ ਜਾਏ, ਜਿਹੜਾ ਦੱਸੇ ਨਾ ਮੈਂ ਕਿਹੜੇ ਸਮੇਂ ਆਉਣਾ। ਕਹਿਣ ਲੱਗੇ ਤੇਰੇ ਘਰ ਵਿੱਚ ਦੇਗ ਇੰਨੀ ਕੁ ਤਿਆਰ ਚਾਹੀਦੀ ਹਰ ਵੇਲੇ ਕਿ ਸਮਾਂ ਦੱਸਣ ਤੋਂ ਬਿਨਾਂ, ਤਰੀਕ ਦੱਸਣ ਤੋਂ ਬਿਨਾਂ, ਟਾਈਮ ਦੱਸਣ ਤੋਂ ਬਿਨਾਂ ਤੂੰ ਆ ਜਾਏ, ਤੇ ਉਹਨੂੰ ਇਹ ਨਾ ਕਹਿ ਕਿ ਤੂੰ ਮੈਨੂੰ ਕੋਈ ਦੱਸ ਕੇ ਆਇਆ। ਕਹਿਣ ਲੱਗੇ ਅਤਿਥੀ ਆ ਜਾਣ ਤੇ ਉਹਨਾਂ ਨੂੰ ਪ੍ਰਸ਼ਾਦ ਜ਼ਰੂਰ ਛਕਾਏ। ਗੁਰੂ ਅਰਜਨ ਸਾਹਿਬ ਨੇ ਸ਼ਬਦ ਵਰਤੇ ਕਿ ਚੁੱਕੈ ਸਮੇਂ ਅਤਿਥ ਜੋ ਆਵੈ, ਦੇ ਆਹਾਰ ਦੇ ਭੁਗਤ ਭੁਗਾਵੈ, ਸ੍ਰੀ ਸਤਿਗੁਰੂ ਹਰ ਰਹਿ ਦੇ ਸਿੱਖਣ ਉਪਦੇਸ਼। ਕਹਿਣ ਲੱਗੇ ਜਦੋਂ ਦੇਗ ਛਕਾਏ, ਇਹ ਨਾ ਕਈ ਭੋਜਨ ਛਕਾਉਂਦਿਆਂ ਮੈਂ ਇੰਨੇ ਬੰਦਿਆਂ ਨੂੰ ਲੰਗਰ ਛਕਾਇਆ। ਕਹਿਣ ਲੱਗੇ ਸ੍ਰੀ ਗੁਰੂ ਨਿਮਤ ਲੰਗਰ ਕਰੋ ਹਮੇਸ਼, ਤੁਹਾਡੀ ਕਲਿਆਣ ਹੋਵੇਗੀ। ਇਹ ਕਈ ਮੇਰੇ ਧੰਨ ਭਾਗ ਨੇ, ਅੱਜ ਮੇਰੇ ਘਰ ਕੋਈ ਗੁਰੂ ਕਾ ਸਿੱਖ ਭੋਜਨ ਛਕਣ ਆਇਆ ਹੈ। ਧੰਨ ਭਾਗ ਸਮਝੀ, ਤੇਰੇ ਘਰ ਕਿਸੇ ਲੋੜਵੰਦ ਨੂੰ ਪ੍ਰਸ਼ਾਦਾ ਮਿਲੇ। ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹੋਰ ਸ਼ਬਦ ਕਹੇ, ਉਹਨਾਂ ਦੀ ਪੌੜੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਜਿਸ ਦੇ ਘਰ ਨਹੀਂ ਉਹ ਵਿਚਾਰਾ ਕੀ ਕਰੇ। ਭਾਈ ਗੁਰਦਾਸ ਹੋਰਾਂ ਨੇ ਇੱਕ ਉਦਾਹਰਣ ਦਿੱਤੀ ਇੱਕ ਪੌੜੀ ਦੀ। ਉਹ ਕਹਿੰਦੇ ਧਰਤੀ ਦੀ ਤੇ ਸਿੱਖ ਦੀ ਸੇਵਾ ਦੀ ਉਹਨਾਂ ਤੁਲਨਾ ਕੀਤੀ ਕਿ ਧਰਤੀ ਤੇ ਸਿੱਖ ਦੀ ਸੇਵਾ ਕਿੰਨੀ ਮਹਾਨ। ਉਹਨਾਂ ਸ਼ਬਦ ਵਰਤੇ, ਕਹਿਣ ਲੱਗੇ ਧਰਤੀ ਮੈਂ ਤੇਰੀ ਕਿਰਿਆ ਨੂੰ, ਤੇਰੀ ਸਾਰੀ ਖੇਡ ਨੂੰ ਦੇਖ ਕੇ ਮਨ ਵਿੱਚ ਆਇਆ ਮੈਂ ਸਿੱਖ ਦੀ ਤੁਲਨਾ ਕਰਾਂ ਤੇ ਤੇਰੇ ਨਾਲ। ਦੇਖੋ ਸਿਆਣੇ ਵਿਦਵਾਨ ਨੇ ਅਖੀਰ ਤੇ ਕਹਿਣ ਲੱਗੇ ਨਹੀਂ ਧਰਤੀ ਸਭ ਕੁਝ ਤੂੰ ਦੇਣੀ ਹੈ, ਪਰ ਲੋੜਵੰਦ ਦੀ, ਅਤਿਥੀ ਦੀ, ਸਿੱਖ ਦੀ, ਸਾਧ ਦੀ ਜਦੋਂ ਕੋਈ ਆਵੇ ਉਦੋਂ ਦੀ ਸੇਵਾ ਕਰੀਏ ਤੇ ਸੱਚ ਜਾਣੀ ਉਹ ਤੇਰੇ ਤੋਂ ਵੱਧ ਫਲ ਸਾਨੂੰ ਮਿਲਦਾ। ਪੁੱਛਿਆ ਜੀ ਕਿਉਂ, ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਧਰਤੀ ਵਿੱਚ ਬੀਜ ਪਾਈਏ ਤੇ ਤਾਂ ਫਸਲ ਦਿੰਦੀ, ਧਿਆਨ ਦਿਆ ਜੇ ਇੱਕ ਗੁਣਾ ਪਾਈਏ ਤੇ ਹਜ਼ਾਰ ਗੁਣਾ ਧਰਤੀ ਦਿੰਦੀ ਏ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਲੋੜਵੰਦ ਦੇ ਮੂੰਹ ਵਿੱਚ ਪਾ ਦੇਗਾ ਨਾ ਸੱਚ ਜਾਣੀ ਉਹਦੀ ਇੰਨੀ ਕੁ ਰਹਿਮਤ ਮਿਲਣੀ ਹੈ ਵੀ ਗਿਣਤੀ ਨਹੀਂ ਹੋ ਸਕਦੀ ਕਿ ਜਿੰਨਾ ਕੁਝ ਤੂੰ ਪਾ ਦਿੱਤਾ। ਧਰਤੀ ਤਾਂ ਗਿਣਤੀ ਮਿਣਤੀ ਦਾ ਦਏਗੀ। ਅੱਜ ਜਦੋਂ ਬੀਜ ਪਾਉਂਦੇ ਹਾਂ, ਬੀਜ ਪਾਉਣ ਲੱਗਿਆਂ ਪਹਿਲੇ ਸੱਜਣ ਕਹਿ ਦਿੰਦੇ ਨੇ ਕਿ ਜਿਹੜਾ ਇਸ ਖੇਤ ਵਿੱਚ ਇੰਨੀ ਮਿਕਦਾਰ ਵਿੱਚ ਖਾਦ ਪਾਈ, ਪਾਣੀ ਲਾਇਆ, ਇਹਦਾ ਇੰਨਾ ਝਾੜ ਨਿਕਲੇਗਾ। ਕਹਿਣ ਲੱਗੇ ਖੇਤ ਵਿੱਚ ਬੀਜ ਪਾਈਏ ਤੇ ਉਹਦੇ ਫਲ ਦਾ ਮਿਕਦਾਰ ਉਹਦਾ ਪਹਿਲੀ ਸਮਝ ਲੈਂਦੇ ਹਾਂ, ਇੰਨਾ ਫਲ ਨਿਕਲਣਾ। ਕਹਿਣ ਲੱਗੇ ਲੋੜਵੰਦ ਦੇ ਮੂੰਹ ਵਿੱਚ, ਸਿੱਖ ਦੇ ਮੂੰਹ ਵਿੱਚ ਪਾ ਦੇ, ਸੱਚ ਜਾਣੀ ਇੰਨਾ ਕੁ ਫਲ ਮਿਲਣਾ ਕਿ ਉਹਦੀ ਗਿਣਤੀ ਮਿਣਤੀ ਕੋਈ, ਪਰ ਸ਼ਰਤ ਇੱਕ ਲੋੜਵੰਦ ਹੋਵੇ। ਅਗਲਾ ਬਚਨ ਕੀਤਾ, ਕਹਿਣ ਲੱਗੇ ਧਰਤੀ ਤੂੰ ਉਹ ਫਲ ਦੇਣੀ ਜਿਹੜੇ ਬੀਜ ਤੇਰੇ ਵਿੱਚ ਪਾਏ ਜਾਣ। ਜੇ ਕਣਕ ਬੀਜੀਏ ਤੇ ਚਣੇ ਨਹੀਂ, ਜੇ ਚਣੇ ਬੀਜੇ ਨੇ ਤੇ ਝੋਨਾ ਨਹੀਂ, ਜੇ ਝੋਨਾ ਲਾਇਆ ਤੇ ਮੱਕੀ ਨਹੀਂ। ਤੂੰ ਉਹ ਬੀਜ ਦੇਣੀ ਏ, ਉਹ ਫਲ ਦੇਣੀ ਏ ਜਿਹੜੇ ਤੇਰੇ ਵਿੱਚ ਬੀਜ ਪਾਏ ਜਾਣ। ਕਹਿਣ ਲੱਗੇ ਲੋੜਵੰਦ ਅਤਿਥੀ ਦੀ ਸੇਵਾ ਕਰੀ, ਉਹ ਗੁਰੂ ਕੇ ਸਿੱਖਾਂ ਇੰਨਾ ਤੂੰ ਫਲ ਮਿਲੇਗਾ, ਜੋ ਕੁਝ ਤੂੰ ਚਿਤਵਿਆ ਵੀ ਨਹੀਂ ਉਹਦੇ ਬਦਲੇ ਰੱਬ ਤੈਨੂੰ ਦਾਤ ਦੇਣਾ। ਹੁਣ ਤੀਜਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ, ਕਿਸੇ ਸਿੱਖ ਨੇ ਪੁੱਛ ਹੀ ਲਿਆਉਣਾ ਹੈ ਨਾ, ਹੁਣ ਸਾਰੇ ਇੱਕੋ ਜਿਹਾ ਤੇ ਹੈ ਨੀ, ਕਿਸੇ ਦੇ ਘਰ ਆਪਣੇ ਘਰ ਰੋਟੀ ਮੁਸ਼ਕਲ ਨਾਲ ਚੱਲਦੀ। ਕਿਸੇ ਸਿੱਖ ਨੇ ਪੁੱਛਿਆ ਭਾਈ ਸਾਹਿਬ ਜੀ ਤੁਸੀਂ ਇਹ ਤੇ ਕਹਿ ਦਿੱਤਾ ਕਿ ਧਰਤੀ ਵਿੱਚ ਬੀਜ ਇੱਕ ਗੁਣਾ ਪਾਈਏ ਤੇ ਹਜ਼ਾਰ ਗੁਣਾ ਦਿੰਦੀਏ, ਲੋੜਵੰਦ ਸਿੱਖ ਦੇ ਮੁੱਖ ਵਿੱਚ ਪਾਈਏ ਤੇ ਗਿਣਤੀ ਮਿਣਤੀ ਕੋਈ ਨੀ। ਤੁਸੀਂ ਇਹ ਤਾਂ ਕਹਿ ਦਿੱਤਾ ਜੋ ਬੀਜ ਧਰਤੀ ਵਿੱਚ ਪਾਈਏ ਉਹ ਫਲ ਦਿੰਦੀ ਏ, ਲੋੜਵੰਦ ਸਿੱਖ ਨੂੰ ਕੋਈ ਸ਼ਿਕਾ ਦੇ ਉਹਦੇ ਫਲਾਂ ਦੇ ਪਤਾ ਹੀ ਨਹੀਂ ਅਨੇਕਾਂ ਫਲ ਮਿਲਦੇ ਨੇ। ਕਹਿਣ ਲੱਗੇ ਜਿਹਦੇ ਆਪਣੇ ਘਰ ਰੋਟੀ ਮੁਸ਼ਕਲ ਨਾਲ ਪੱਕਦੀ ਇਹਦਾ ਮਤਲਬ ਉਹਦਾ ਕਦੀ ਭਲਾ ਨਹੀਂ ਹੋਣਾ। ਦੇਖੋ ਭਾਈ ਸਾਹਿਬ ਨੇ ਉੱਥੇ ਸ਼ਬਦ ਵਰਤੇ, ਕਹਿੰਦੇ ਨੇ ਜੇ ਤੂੰ ਛਕਾਉਣ ਜੋਗਾ ਨਹੀਂ, ਜੇ ਤੂੰ ਸੇਵਾ ਕਰਨ ਜੋਗਾ ਨਹੀਂ, ਤੇਰੇ ਮਨ ਵਿੱਚ ਇਹ ਫੁਰਨੇ ਬਣੇ ਸ਼ੁਰੂ ਹੋ ਜਾਣਾ ਕਿ ਰੱਬਾ ਜੇ ਮੈਨੂੰ ਵੀ ਦਾਤ ਦਿੱਤੀ ਮੈਂ ਵੀ ਤੇਰੇ ਦਰ ਦੀ ਤੇਰੇ ਲੋੜਵੰਦਾਂ ਦੀ ਸੇਵਾ ਕਰਾਂ। ਕਹਿਣ ਲੱਗੇ ਸੱਚ ਜਾਣੀ ਜਿੱਦਣ ਤੇਰੇ ਫੁਰਨੇ ਬਣਨੇ ਪੈਦਾ ਹੋ ਗਏ ਰੱਬ ਉਦਣ ਹੀ ਤੇਰੇ ਘਰ ਨੂੰ ਭਾਗ ਲਾ ਦੇਵੇ। ਬਸ ਫੁਰਨੇ ਬਣਾ ਤਾਂ ਸੀ ਭਾਈ ਸਾਹਿਬ ਨੇ ਪੌੜੀ ਕੀ ਧਰਤੀ ਬੀਓ ਬਜਾਏ ਸਹਿਤ ਫੁਲਾਇਆ ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ ਧਰਤੀ ਦੇ ਫੁਲਾਏ ਜੋਈ ਫਲ ਪਾਇਆ ਗੁਰਸਿੱਖ ਮੁੱਖ ਵਸਾਏ ਠਾ ਫਲ ਲਾਇਆ। ਕਹਿਣ ਲੱਗੇ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ ਧਰਤੀ ਵਿੱਚ ਬੀਜ ਪਾਈਏ ਤੇ ਫਲ ਦਿੰਦੀਏ। ਕਹਿਣ ਲੱਗੇ ਤੂੰ ਗੁਰਦੁਆਰੇ ਆਉਣਾ ਬਸ ਲੋੜਵੰਦਾਂ ਦੇ ਫੁਰਨੇ ਬਣਾਉਣ ਲੱਗ ਪਓ ਚੰਗੇ ਫੁਰਨਿਆਂ ਨਾਲ ਵੀ ਤੇਰਾ ਭਲਾ ਹੋ ਜਾਏ। ਸ਼ਬਦ ਵਰਤੇ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ ਗੁਰਸਿੱਖ ਚਿੱਤ ਵਸਾਏ ਸਭ ਫਲ ਲਾਇਆ ਤੇਰੇ ਮਨ ਵਿੱਚ ਫੁਰਨੇ ਬਣ ਜਾਏ ਤੇ ਭਾਗ ਲੱਗਣਗੇ। ਗੁਰੂ ਹਰਿ ਸਾਹਿਬ ਕਹਿੰਦੇ ਨੇ ਚੁੱਕੇ ਸਮੇਂ ਅਤਿਤ ਜੋ ਆਵੇ ਸਮਾਂ ਲੰਘਣ ਤੋਂ ਬਾਅਦ ਕੋਈ ਸੱਜਣ ਆ ਜਾਏ ਤੈਨੂੰ ਬੁਰਾ ਨਾ ਬੋਲੀ ਉਸ ਨੂੰ ਆਏ ਹੋਏ ਨੂੰ ਦੇਗ ਛਕਾ। ਉਸ ਤੋਂ ਅਗਲੀ ਮੈਂ ਬੇਨਤੀ ਕਰਨੀ ਚਾਹੁੰਦਾ ਇਹ ਲੰਗਰ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਗਿਆ ਉੱਥੇ ਤਾਂ ਆਨੰਦਪੁਰ ਦੇ ਲੰਗਰ ਦੀ ਦੇਗ ਦੀ ਮਰਿਆਦਾ ਬੜੀ ਨਿਰਾਲੀ ਸੀ ਕੋਈ ਚੁੱਲ੍ਹਾ ਨਹੀਂ ਸੀ ਹੋਰ ਬਲਦਾ ਵੱਖਰੇ ਵੱਖਰੇ ਲੰਗਰ ਤਿਆਰ ਕੀਤੇ ਜਾਂਦੇ ਸਨ। ਇੱਕ ਸੱਜਣ ਆਇਆ ਸੀ ਮਹਾਨ ਵਿਦਵਾਨ ਜਿਹਦੇ ਵਰਗਾ ਹਿੰਦੁਸਤਾਨ ਦੀ ਧਰਤੀ ਤੇ ਉਹਦੇ ਪਾਏ ਦਾ ਹੋਰ ਕੋਈ ਵਿਦਵਾਨ ਨਹੀਂ। ਜਿੱਦਣ ਆਇਆ ਸੀ ਉਦਣ ਕਲਮ ਪਕੜੀ ਸੀ ਜਿੱਦਾਂ ਅਸੀਸਾਂ ਨਾਲ ਨਿਵਾਜਿਆ ਸੀ ਉਦਣ ਲੰਗਰ ਵਿੱਚ ਖਲੋਤੇ ਹੋਏ ਦੇ ਬਸਤਰ ਲੰਗਰ ਦੀ ਸੇਵਾ ਕਰਦਿਆਂ ਹੋਇਆਂ ਰਹਿਮਤਾਂ ਨਾਲ ਭੱਜੇ ਪਏ ਸਨ। ਹਜ਼ੂਰ ਗਏ ਨੇ ਆਪ ਨੂੰ ਪਤਾ ਲੰਗਰ ਦੀ ਦੇਗ ਦੀ ਮਹਾਨਤਾ ਕਿ ਨਹੀਂ। ਸਾਹਿਬ ਗੁਰੂ ਕਲਗੀਧਰ ਜੀ ਨੇ ਭੇਟ ਵਟਾ ਕੇ ਰਾਤ ਨੂੰ ਸਾਰੇ ਲੰਗਰ ਜਿਹੜੇ ਨੇ ਉਹ ਚੈੱਕ ਕੀਤੇ ਨੇ। ਕਿਸੇ ਨੇ ਕਹਿ ਦਿੱਤਾ ਇਹ ਕੋਈ ਸਮਾਂ ਥੋੜਾ ਲੰਗਰ ਛਕਣ ਦਾ, ਅਸੀਂ ਲੰਗਰ ਦਾ ਸਮਾਂ ਮੁਕਰਰ ਕੀਤਾ ਹੋਇਆ। ਕਿਸੇ ਨੇ ਕਹਿ ਦਿੱਤਾ ਅਜੇ ਲੰਗਰ ਤਿਆਰ ਨਹੀਂ ਹੋਇਆ। ਕਿਸੇ ਨੇ ਕਹਿ ਦਿੱਤਾ ਦੋ ਘੜੀਆਂ ਬਹਿ ਜਾਓ ਤਾਂ ਲੰਗਰ ਮਿਲੇਗਾ। ਤੇ ਜਦੋਂ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਪਹੁੰਚੇ ਤੇ ਉਸ ਵੇਲੇ ਭਾਈ ਸਾਹਿਬ ਜੀ ਲੰਗਰ ਦੀ ਸੇਵਾ ਪੈ ਕਰਦੇ ਸਨ। ਤੇ ਮੈਂ ਬੇਨਤੀ ਕਰਾਂ ਦੇਖੋ ਕਥਾ ਕੀਰਤਨ ਬਾਣੀ ਪੜ੍ਹਨਾ ਲਿਖਣਾ ਬੜੀ ਚੰਗੀ ਗੱਲ ਹੈ ਪਰ ਅਸਲ ਵਿੱਚ ਅੰਦਰ ਦੀ ਤਾਂ ਸ਼ੁੱਧੀ ਤਾਂ ਹੋਣੀ ਹੈ ਜੇ ਦਾਤਾ ਹੱਥੀ ਸੇਵਾ ਤੇ ਅੰਦਰੋਂ ਸਿਮਰਨ ਦੀ ਦਾਤ ਦੇਗਾ। ਉੱਥੇ ਜਦੋਂ ਗਏ ਹਜ਼ੂਰ ਨੇ ਆਪਣਾ ਭੇਸ ਬਦਲੇ ਭਾਈ ਨੰਦ ਲਾਲ ਜੀ ਨੂੰ ਆਵਾਜ਼ ਦਿੱਤੀ ਕਹਿਣ ਲੱਗੇ ਕਿ ਪੁਰਖਾ ਜਾਂ ਸੇਵਾਦਾਰ ਸ਼ਬਦ ਵੈ ਵਰਤੇ ਕਿ ਮੈਨੂੰ ਭੁੱਖ ਲੱਗੀ ਏ ਪ੍ਰਸ਼ਾਦ ਛਕਣ ਆਇਆ ਗੁਰੂ ਕੇ ਲੰਗਰ ਵਿੱਚੋਂ ਦੇਗ ਪਾਉਣ ਆਇਆ। ਤੇ ਉਸ ਵੇਲੇ ਭਾਈ ਸਾਹਿਬ ਆਏ ਕਹਿਣ ਲੱਗੇ ਖੂਣੇ ਛਕਣਾ ਕਹਿੰਦੇ ਨੇ ਖਾਂ। ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁੰਨਿਆ ਹੋਇਆ ਆਟਾ ਭਿੱਜੀ ਹੋਈ ਦਾਲ ਲੱਕੜਾਂ ਹੱਥ ਵਿੱਚ ਪਕੜੀਆਂ ਲੂਣ ਤੇ ਘਿਓ ਹੱਥ ਵਿੱਚ ਪਕੜਿਆ ਤੇ ਕਹਿਣ ਲੱਗੇ ਇਸ ਵੇਲੇ ਤਾਂ ਆਹ ਕੁਝ ਹਾਜ਼ਰ ਹੈ ਤੇ ਜੇ ਥੋੜਾ ਜਿਹਾ ਸਮਾਂ ਬਹਿ ਜਾਓ ਨਾ ਮੈਂ ਉਸੇ ਵੇਲੇ ਸਭ ਕੁਝ ਪਕਾ ਕੇ ਦੇਣਾ ਹੁਣ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਸੇਵਾ ਕਿਸ ਤਰ੍ਹਾਂ ਕਰਾਂ ਇਹ ਰਸਤ ਲੈਣੀ ਜੇ ਜਾਂ ਬਹਿ ਜਾਓ ਤੇ ਮੈਂ ਹੁਣੇ ਤਿਆਰ ਕਰਨ ਲੱਗਾ ਵਾਂ। ਮੇਰੇ ਸਤਿਗੁਰੂ ਜੀ ਸਵੇਰੇ ਦੀਵਾਨ ਲਾਇਆ ਸਾਰੇ ਲੰਗਰ ਦੇ ਇੰਚਾਰਜ ਜਿਹੜੇ ਨੇ ਉਹ ਬੁਲਾ ਲਏ। ਵਾਹਿਗੁਰੂ ਮੇਲ ਕਰੇ ਕਿ ਲੰਗਰ ਬਣਾਉਂਦਿਆਂ ਕਦੀ ਵੀ ਇਹ ਅੰਦਰੋਂ ਬਾਣੀ ਨੂੰ ਨਾਮ ਨੂੰ ਭੁੱਲੀਏ ਨਾ। ਇਹ ਨਾ ਹੋਵੇ ਕਿ ਲੰਗਰ ਬਣਾਇਆ ਹੋਵੇ। ਇੱਕ ਮੈਂ ਭਾਈ ਕਾਨ ਸਿੰਘ ਨਾਭਾ ਦਾ ਸ਼ਬਦ ਪੜ੍ਹਿਆ ਉਹਨਾਂ ਨੇ ਸਰਲੇਖ ਦਿੱਤਾ ਗੂੜ ਉੱਤਰ। ਗੂੜ ਉੱਤਰ ਦਾ ਅਰਥ ਹੁੰਦਾ ਕਿ ਗੁਪਤ ਗੱਲ ਕਰਨੀ ਇੰਨੀ ਡੂੰਘੀ ਗੱਲ ਕਰ ਦੇਣੀ ਅੱਖਰਾਂ ਤੋਂ ਅੰਜ ਭਾਸ਼ੇ ਵੀ ਬੰਦਾ ਬੜਾ ਚੰਗਾ ਦਾਨੀ ਪੁੰਨੀ ਏ ਤੇ ਉਹਦੇ ਪਿੱਛੇ ਜਿਹੜਾ ਜੀਵਨ ਹੋਵੇ ਉਹ ਬਿਲਕੁਲ ਐਨ ਉਹਦੇ ਉਲਟੋ। ਕਹਿੰਦੇ ਨੇ ਕੋਈ ਧਰਮ ਮੰਦਰ ਸੀ ਤੇ ਜਾਚਕ ਉੱਥੇ ਮੰਗਤਾ ਕਿਤੇ ਭੋਜਨ ਛਕਣ ਲਈ ਚਲਾ ਗਿਆ ਤੇ ਜਦੋਂ ਧਰਮ ਮੰਦਰ ਵਿੱਚ ਪ੍ਰਵੇਸ਼ ਕੀਤਾ ਤੇ ਉੱਥੇ ਬੈਠੇ ਹੋਏ ਸੱਜਣ ਨੂੰ ਪੁੱਛਿਆ ਵੀ ਕੀ ਇੱਥੇ ਭੋਜਨ ਮਿਲੇਗਾ ਤੇ ਉਹਨੇ ਅੱਗੋਂ ਉੱਤਰ ਦਿੱਤਾ ਹੇ ਜਾਚਕ ਤੂੰ ਸਬਰ ਕਰ ਧਿਆਨ ਦਿਆ ਜਿਨ ਅੱਖਰਾਂ ਵੱਲ ਹੇ ਜਾਚਕ ਤੂੰ ਸਬਰ ਕਰ ਤਿਆਗੋ ਭੋਜਨ ਆਸ ਦੋਏ ਕੋ ਦੇਕਰ ਖਾਤ ਹੈ ਜੇ ਠਾਕੁਰ ਕੇ ਦਾਸ। ਜਦੋਂ ਉਹਨੇ ਕਹਿਣ ਵੀ ਸਬਰ ਕਰ ਦੋਏ ਕੋ ਦੇਕਰ ਖਾਤ ਹੈ ਜੇ ਠਾਕੁਰ ਕੇ ਦਾਸ ਉਹਦੇ ਮਨ ਚ ਆ ਗਿਆ ਵੀ ਜੇ ਦੋ ਨੂੰ ਦੇਖ ਕੇ ਖਾਂਦੇ ਨੇ ਇੱਕ ਮੈਂ ਤੇ ਆ ਦੂਜਾ ਕੋਈ ਨਹੀਂ ਦੋਨਾਂ ਦਾ ਮੈਨੂੰ ਮਿਲੇਗਾ ਧਿਆਨ ਦਿਆ ਜੀ ਕਿ ਦੋ ਕੋ ਦੇਖ ਕੇ ਖਾ ਤੈ ਜੇ ਠਾਕੁਰ ਕੇ ਦਾਸ ਕਿ ਦੋ ਨੂੰ ਦੇਖ ਕੇ ਖਾਂਦੇ ਨੇ ਉਹ ਬੈਠਾ ਰਿਹਾ ਜੀ ਸਵੇਰ ਦਾ ਬੈਠਾ ਸੋਚਿਆ ਵੀ ਹੁਣੇ ਬਾਹਰ ਪ੍ਰਸ਼ਾਦਾ ਹੁੰਦਾ ਦੁਪਹਿਰ ਆ ਗਈ ਫਿਰ ਵੀ ਨਾ ਆਇਆ ਜਦੋਂ ਦੁਪਹਿਰਾ ਢਕਲ ਢਲ ਲੱਗਾ ਤੇ ਜਿਹੜੇ ਸੱਜਣ ਨੂੰ ਪੁੱਛਿਆ ਸੀ ਉਹ ਕਿਤੋਂ ਫਿਰ ਲੰਘਿਆ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਉਹਨੂੰ ਬੈਠੇ ਵੇਖ ਕੇ ਭਿਖਾਰੀ ਨੂੰ ਜਦੋਂ ਕੋਲ ਆਇਆ ਭਿਖਾਰੀ ਪੁੱਛਦਾ ਹੈ ਕਿ ਤੁਸੀਂ ਸਵੇਰੇ ਮੈਨੂੰ ਸ਼ਬਦ ਕਹਿ ਸਨ ਦੋ ਕੋ ਦੇਖ ਕਰ ਖਾ ਤੈ ਇਹ ਠਾਕੁਰ ਕੇ ਦਾਸ ਕਹਿੰਦਾ ਮੈਨੂੰ ਸਮਝ ਨੀ ਪਈ ਵੀ ਮੈਂ ਕੱਲਾ ਵਾ ਤਾਂ ਨੀ ਭੋਜਨ ਦਿੱਤਾ ਕਿ ਇੱਕ ਹੋਰ ਲੈ ਕੇ ਆਵਾਂ ਦੋ ਹੋਣ ਤੇ ਤਾਂ ਭੋਜਨ ਮਿਲੇਗਾ ਤੁਸੀਂ ਕਹਿੰਦੇ ਦੋ ਕੋ ਦੇਖ ਕਰ ਖਾਤ ਹੈ ਉਹਨੇ ਹੱਸ ਕੇ ਕਿਹਾ ਤੂੰ ਮੇਰੀ ਗੱਲ ਸਮਝਿਆ ਨਹੀਂ ਇਹ ਭੋਜਨ ਖਾਂਦੇ ਜ਼ਰੂਰ ਨੇ ਪਰ ਦੋਵੇਂ ਦਰਵਾਜ਼ੇ ਦੇ ਕੇ ਦੋਵੇਂ ਬੂਹੇ ਬੰਦ ਕਰਕੇ ਖਾਂਦੇ ਨੇ ਨਾ ਕਿ ਬਾਹਰ ਬੈਠੇ ਹੋਏ ਦੋ ਬੰਦਿਆਂ ਨੂੰ ਰੋਟੀ ਦੇ ਕੇ ਖਾਂਦੇ ਹੁਣ ਇਹ ਕਿਹੜੀ ਤਰੀਕਾ ਕਹਿਣ ਲੱਗੇ ਦੋ ਕੋ ਦੇਖ ਕਰ ਖਾਤ ਹੈ ਜੇ ਠਾਕੁਰ ਕੇ ਦਾਸ ਪਰ ਮੈਂ ਅੱਗੇ ਬੇਨਤੀ ਕਰਨੀ ਹੈ ਗੁਰੂ ਦਾ ਘਰ ਐਸਾ ਨਹੀਂ ਕਿ ਬੂਹੇ ਬੰਦ ਕਰਕੇ ਅੰਦਰ ਚੋਰੀ ਖਾਣ ਵਾਲਾ ਦੇਖੋ ਭਾਈ ਨੰਦ ਲਾਲ ਜੀ ਨੇ ਸ਼ਬਦ ਵਰਤੇ ਨੇ ਹਜ਼ੂਰ ਨੇ ਭਾਈ ਨੰਦ ਲਾਲ ਲਈ ਜਦੋਂ ਸਵੇਰੇ ਦਿਨ ਚੜਿਆ ਸਾਰੇ ਇਕੱਠੇ ਹੋਏ ਲਾਂਗਰੀ ਸਿੰਘ ਬੁਲਾ ਲਏ ਉਸ ਵੇਲੇ ਸਾਹਿਬ ਨੇ ਜਿਹੜੇ ਸ਼ਬਦ ਵਰਤੇ ਅਸੀਂ ਤਾਂ ਕਹਿੰਦੇ ਹਾਂ ਮਹਾਨ ਵਿਦਵਾਨ ਅਸੀਂ ਵਰਤਨੇ ਹਾਂ ਮਹਾਨ ਆਲਮ ਫਾਜ਼ਲ ਅਸੀਂ ਸ਼ਬਦ ਵਰਤਨੇ ਹਾਂ ਕਿ ਗੁਰੂ ਗੋਬਿੰਦ ਸਿੰਘ ਦਾ ਅਨੰਦ ਸਿੱਖ ਉੱਥੇ ਹਜ਼ੂਰ ਨੇ ਸ਼ਬਦ ਵਰਤੇ ਸਨ ਨੰਦ ਲਾਲ ਭੋ ਹਮਰੋ ਕਰਤਾ ਕਮਾਲ ਦੇ ਸ਼ਬਦ ਨੇ ਕਹਿਣ ਲੱਗੇ ਨੰਦ ਲਾਲ ਭੋ ਹਮਰੋ ਦਾਤਾ ਭਰੀ ਹੋਈ ਸੰਗਤ ਵਿੱਚ ਕਹਿਣ ਲੱਗੇ ਨੰਦ ਲਾਲ ਸਾਡਾ ਦਾਤਾ ਹੈ ਸਿੱਖਾਂ ਨੇ ਪੁੱਛਿਆ ਜੀ ਕਿਉਂ ਕਹਿਣ ਲੱਗੇ ਰੱਬ ਮੇਰ ਕਰੇ ਖਰ ਦੇਗ ਚਲਾਉਣ ਵਾਲੇ ਨੂੰ ਨੰਦ ਲਾਲ ਵਰਗਾ ਖਿਰਦਾ ਦੇ ਮਹਾਰਾਜ ਨੇ ਉੱਥੇ ਜਿਹੜੇ ਸ਼ਬਦ ਵਰਤੇ ਨੰਦ ਲਾਲ ਕੋ ਹਮਰੋ ਦਾਤਾ ਭਗਤਨ ਭਾਵ ਸੰਤਨ ਮਨ ਰਾਤਾ ਦੇਗ ਕਰਨ ਮੈਂ ਜੋ ਚਿੱਤ ਭਾਰੋ ਕਹਿਣ ਲੱਗੇ ਸ਼ੁੱਧਤ ਨਾ ਦੇਖ ਸਕੈ ਚਿੱਤ ਭਾਰੋ ਦੇਗ ਕਰਨ ਮੈਂ ਮਮ ਅਧਿਕ ਪਿਆਰੋ ਕਹਿੰਦੇ ਨੇ ਜਿੰਨਾ ਮੈਨੂੰ ਇਹ ਪਿਆਰਾ ਲਾਂਗਰੀ ਲੱਗਾ ਹੈ ਨਾ ਕਹਿੰਦੇ ਨੇ ਮੈਂ ਸਾਰੇ ਪਰਖ ਨੇ ਇਹਦੇ ਵਰਗੀ ਦੇਹ ਕੋਈ ਚੰਗੀ ਚਲਾਉਂਦਾ ਹੀ ਨਹੀਂ ਪਿਆ ਕੋਈ ਆਵੇ ਤੇਰੇ ਮੱਥੇ ਤੇ ਵੱਟ ਨਾ ਪਏ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ ਦੇਗ ਦੀ ਲੰਗਰ ਦੀ ਕੋਈ ਮਰਿਆਦਾ ਵਾਹਿਗੁਰੂ ਮੇਰ ਕਰੇ ਮੈਨੂੰ ਪਤਾ ਹੈ ਕਿ ਬੜੇ ਤੇ ਸੱਜਣ ਕਹਿ ਕੇ ਚਲੇ ਗਏ ਨੇ ਅਸਰ ਕੋਈ ਨਹੀਂ ਹੋਣਾ ਘੜੇ ਮੂਧੇ ਪਏ ਨੇ ਕੱਲੇ ਮੂਧੇ ਨਹੀਂ ਪਏ ਉੱਤੋਂ ਚੀਕਣੇ ਨਹੀਂ ਹੋ ਗਏ ਨੇ ਜਿਹੜੀ ਬੂੰਦ ਪੈ ਜਾਏਗੀ ਉਹਨੇ ਜਾਣਾ ਕਿੱਥੇ ਵੇ ਥੱਲੀ ਡਿੱਗਣੇ ਦੇਗ ਦੀ ਕੋਈ ਮਰਿਆਦਾ ਹੈ ਅਸੀਂ ਕਹੀਏ ਹੁਣ ਅਸੀਂ ਬਣਾਉਂਦੇ ਕੀ ਹਾਂ ਵੀ ਇੱਕੋ ਦਮ ਉਹੀ ਲੰਗਰ ਥੱਲੇ ਛੱਕਦੇ ਹੁੰਦੇ ਹਾਂ ਇਹ ਨਹੀਂ ਪਤਾ ਹੁੰਦਾ ਪਤਾ ਨਹੀਂ ਕਿੰਨੇ ਕੁ ਜੀਵਨ ਵਾਲੇ ਕਿਸੇ ਨੇ ਆ ਕੇ ਛਕਣਾ ਅੱਧੀ ਰੋਟੀ ਮੂੰਹ ਵਿੱਚ ਹੁੰਦੀ ਹੈ ਅਗਲੀ ਰੋਟੀ ਫਿਰ ਉੱਥੋਂ ਫੜ ਕੇ ਲੈ ਆਉਂਦੇ ਹਾਂ ਇੱਕ ਦੇਗ ਦੀ ਮਰਿਆਦਾ ਥੋੜੀ ਇਹ ਕੋਈ ਲੰਗਰ ਦੀ ਮਰਿਆਦਾ ਤੇ ਨਹੀਂ ਫਿਰ ਅਸੀਂ ਜਿਹੜੀਆਂ ਗੱਲਾਂ ਨੂੰ ਕਹਿੰਦੇ ਹਾਂ ਬੜੇ ਖੁੱਲੇ ਡੁੱਲੇ ਜੀਵਨ ਚਾਹੀਦੇ ਨੇ ਨਹੀਂ ਜਿੱਦਣ ਰਹਿਤ ਦੀ ਗੱਲ ਆਵੇਗੀ ਉਦਣ ਅਰਜ਼ ਕਰਾਂਗੇ ਮਰਿਆਦਾ ਤੋਂ ਨਿਕਲਣ ਵਾਲੇ ਬੰਦੇ ਉਹ ਆਪਣੀ ਜ਼ਿੰਦਗੀ ਵਿੱਚ ਕਦੀ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਉਹਨਾਂ ਕਿਹਾ ਦੇਖੋ ਦੇਗ ਪਿਆਰ ਹੈ ਕਿ ਭਾਈ ਨੰਦ ਲਾਲ ਵਰਗਾ ਕਹਿੰਦੇ ਨੇ ਮੈਨੂੰ ਸਭ ਤੋਂ ਪਿਆਰਾ ਲੱਗਦਾ ਅਸੀਂ ਕਹਾਂਗੇ ਚਲੋ ਜੀ ਗੁਰੂ ਹਰ ਰਾਇ ਸਾਹਿਬ ਨੇ ਤੇ ਕਿਹਾ ਜਦੋਂ ਸਿੱਖ ਆਵੇ ਉਹਨੂੰ ਭੋਜਨ ਛਕਾਉਣਾ ਭਾਈ ਨੰਦ ਲਾਲ ਦੇ ਸਾਹਮਣੇ ਇੱਕ ਅਤਿਥੀ ਆਏ ਉਹਨੂੰ ਭੋਜਨ ਛਕਾਉਣਾ ਤੇ ਪੰਥ ਪ੍ਰਕਾਸ਼ ਦੇ ਕਰਤੇ ਨੇ ਇੱਕ ਗੱਲ ਕਹੀਏ ਕਿ ਕੱਲਾ ਇਹ ਸਿੱਖਾਂ ਲਈ ਨਹੀਂ ਹਰ ਬੰਦਾ ਜੋ ਲੋੜਵੰਦ ਹੈ ਉਹਦੇ ਲਈ ਦੇਗ ਚਾਹੀਦੀ ਹੈ ਉਹਦੇ ਲਈ ਲੰਗਰ ਹੁੰਦਾ ਹੈ ਉਹਨਾਂ ਫਿਰ ਇੱਕ ਸ਼ਬਦ ਵਰਤਿਆ ਕਹਿੰਦੇ ਨੇ ਜਦੋਂ ਸਿੱਖ ਜੰਗਾਂ ਜੁੱਧਾਂ ਵੇਲੇ ਲੜਦੇ ਨੇ ਸਾਰਾ ਦਿਨ ਜੰਗ ਉਹਨਾਂ ਨੇ ਲੜਿਆ ਤੇ ਸ਼ਾਮ ਦਾ ਵੇਲਾ ਆਇਆ ਕਈ ਦਿਨਾਂ ਤੋਂ ਬਾਅਦ ਅੱਜ ਉਹਨਾਂ ਨੂੰ ਪ੍ਰਸ਼ਾਦਾ ਮਿਲਿਆ ਭੋਜਨ ਮਿਲਿਆ ਤੇ ਉਹ ਠਾਕੁਰ ਦੇ ਦਾਸ ਦੀ ਤਰ੍ਹਾਂ ਬੂਹੇ ਬੰਦ ਕਰਕੇ ਨਹੀਂ ਖਾਂਦੇ ਕਿ ਅੱਜ ਰੋਟੀ ਮਿਲੀ ਹੈ ਕਬਾੜ ਬੰਦ ਕਰਕੇ ਖਾ ਲਓ ਕਹਿੰਦੇ ਨੇ ਜਦੋਂ ਉਹ ਵੰਡਣ ਤੇ ਆਵੇ ਨਾ ਸਿੱਖ ਗੁਰੂ ਸਾਹਿਬ ਨੂੰ ਉਹਨਾਂ ਕਿਹਾ ਸੀ ਤੁਸੀਂ ਸਾਰਿਆਂ ਨੂੰ ਕਹੀ ਜਾਂਦਾ ਵੀ ਵੰਡ ਕੇ ਖਾਓ ਵੰਡ ਕੇ ਖਾਓ ਆ ਤੇਰੇ ਸਾਨੂੰ ਵੰਡ ਕੇ ਖਵਾ ਵਿਖਾਓ ਖਾਂ ਬਾਬਾ ਜੀ ਨੇ ਕਿਹਾ ਜੇ ਨੀਯਤ ਹੋਵੇ ਤੇ ਤਿਲ ਵੀ ਵੰਡੇ ਜਾਂਦੇ ਨੇ ਜੇ ਨੀਯਤ ਮਾੜੀ ਹੋਵੇ ਤੇ ਭੰਡਾਰਿਆਂ ਉੱਤੇ ਵੀ ਕਬਜ਼ੇ ਕੀਤੇ ਜਾਂਦੇ ਉਹਨਾਂ ਕਿਹਾ ਜੀ ਕਿਵੇਂ ਹਜ਼ੂਰ ਨੇ ਤਿਲ ਕੁੱਟ ਕੇ ਪਾਣੀ ਵਿੱਚ ਮਿਲਾ ਕੇ ਕਿਹਾ ਕਹਿਣ ਲੱਗੇ ਲਓ ਪੀ ਲਓ ਜੇ ਵੰਡਣ ਦੀ ਅਕਲ ਹੋਵੇ ਤੇ ਤਿਲ ਵੀ ਵੰਡੇ ਜਾਂਦੇ ਹੁਣ ਅਸੀਂ ਕਹਾਂਗੇ ਲੋੜਵੰਦ ਸਿੱਖ ਦੀ ਸੇਵਾ ਕੀਤੀ ਅਤਿਥੀ ਦੀ ਕੀਤੀ ਉਹ ਕਹਿੰਦੇ ਨੇ ਸਾਰਾ ਦਿਨ ਲੜੇ ਨੇ ਕਈ ਮਹੀਨਿਆਂ ਪਿੱਛੋਂ ਅੱਜ ਲੰਗਰ ਮਿਲੇ ਹੈ ਜਥੇਦਾਰ ਨੇ ਕਿਹਾ ਆਓ ਵੀ ਲੰਗਰ ਤਿਆਰ ਹੈ ਲੰਗਰ ਤਿਆਰ ਕਰਨ ਤੋਂ ਬਾਅਦ ਨਗਾਰਚੀ ਨੇ ਨਗਾਰੇ ਉੱਤੇ ਪੂਰੇ ਜ਼ੋਰ ਦੀ ਚੋਟ ਮਾਰੀ ਤੇ ਉੱਚੀ ਸਾਰੀ ਆਵਾਜ਼ ਦਿੱਤੀ ਲੰਗਰ ਵਰਤਾਉਣ ਤੋਂ ਪਹਿਲਾਂ ਉੱਚੀ ਆਵਾਜ਼ ਦਿੱਤੀ ਕਹਿਣ ਲੱਗੇ ਦੇਸ ਆਵਾਜ਼ਾ ਭੁੱਖਾ ਕੋਈ, ਆਓ ਤਿਆਰ ਦੇਗ, ਆਓ ਦੇਗ ਤਿਆਰ ਗੁਰ ਹੋਈ। ਦੇਗ ਸ਼ਬਦ ਵਰਤੇ ਉੱਚੀ ਆਵਾਜ਼ ਵਿੱਚ ਨਗਾਰੇ ਨਾਲ ਕਹਿੰਦੇ ਨੇ, ਜੇ ਕੋਈ ਸਾਡੀ ਆਵਾਜ਼ ਸੁਣਦਾ ਭੁੱਖਾ ਹੈ ਤੇ ਆਓ ਗੁਰੂ ਕੀ ਦੇਗ ਤਿਆਰ ਹੈ, ਆਓ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਲਓ। ਕਹਿੰਦੇ ਨੇ ਉਸ ਵੇਲੇ ਉਹਨਾਂ ਅਗਲਾ ਸਵਾਲ ਕੀਤਾ ਵੀ ਮੰਨ ਲਓ ਕਿ ਜਿਹਦੇ ਨਾਲ ਸਾਰਾ ਦਿਨ ਲੜੇ ਨੇ ਉਹ ਵਿਚਾਰਾ ਭੁੱਖਾ ਪਿਆ ਤਾਂ ਕਿਤੇ ਸੁਣਦਾ ਹੋਵੇ, ਤੇ ਜੇ ਸਾਰਾ ਦਿਨ ਲੜਨ ਵਾਲਾ ਦੁਸ਼ਮਣ ਪੰਗਤ ਵਿੱਚ ਆ ਕੇ ਬਹਿ ਜਾਏ ਫਿਰ ਕੀ ਕਰਦੇ। ਸਾਡੇ ਸੁਨਹਿਰੀ ਅਸੂਲ ਸਨ, ਇਹ ਆਚਰਣ ਸਨ। ਮੈਂ ਪਿਛਲੇ ਦਿਨ ਇੱਕ ਬੇਨਤੀ ਕਰ ਰਿਹਾ ਸਾਂ ਵਿੱਚ ਇੱਕ ਸੱਜਣਾ ਨੂੰ ਕਿ ਸਾਨੂੰ ਦੁਸ਼ਮਣਾਂ ਨੇ ਵੀ ਇਹ ਸ਼ਬਦ ਵਰਤੇ ਆਚਰਣ ਨੂੰ ਦੇ ਕੇ। ਅੱਜ ਜਦੋਂ ਅਸੀਂ ਪੜ੍ਹਦੇ ਹਾਂ ਦਾਸਤਾਨੇ ਸੱਗ ਸੰਬੰਧੀ ਅਹਿਮਦ ਸ਼ਾਹ ਅਬਦਾਲੀ ਨਾਲ ਆਇਆ ਕਾਜੀ ਨੂਰ ਮੁਹੰਮਦ, ਉਹ ਹਰ ਥਾਂ ਤੇ ਸਿੱਖਾਂ ਨੂੰ ਕੁੱਤੇ ਕਰਕੇ ਲਿਖਦਾ। ਸੱਗ ਦਾ ਅਰਥ ਕੁੱਤੇ ਹੀ ਹੈ ਨਾ। ਉਹ ਹਰ ਥਾਂ ਤੇ ਕਹਿੰਦਾ ਕੁੱਤਿਆਂ ਦੀ ਆਹ ਗੱਲ, ਕੁੱਤਿਆਂ ਦੀ ਇਹ ਗੱਲ। ਅਖੀਰ ਤੇ ਉਹਦੀ ਕਲਮ ਨੇ ਫਿਰ ਨਾ ਸੱਚ ਉਕਰਿਆ। ਕਹਿੰਦਾ ਮੈਂ ਕਲਮ ਨਾਲ ਬੇਇਨਸਾਫੀ ਕੀਤੀ ਏ, ਅਸਲ ਵਿੱਚ ਇਹ ਸੱਗ ਨਹੀਂ, ਕਹਿੰਦਾ ਇਹ ਸ਼ੇਰ ਨੇ। ਮੈਂ ਮੁਤਸਰ ਵਿੱਚ ਲਿਖਣਾ ਪਿਆ ਕੁੱਤੇ ਨਹੀਂ, ਕਹਿੰਦਾ ਇਹ ਸੱਗ ਨਹੀਂ, ਇਹ ਸ਼ੇਰਾਂ ਦੀ ਦਾਸਤਾਨ ਹੈ। ਉਹਨੇ ਫਿਰ ਕੁਝ ਗੁਣ ਲਿਖੇ ਸਨ। ਕਹਿੰਦਾ ਪਹਿਲੀ ਗੱਲ, ਭੱਜੇ ਜਾਂਦੇ ਤੇ ਵਾਰ ਨਹੀਂ ਕਰਦੇ, ਸ਼ੇਰ ਦੇ ਗੁਣ। ਦੂਜੀ ਗੱਲ, ਲੜਾਈ ਵਿੱਚ ਦੁਸ਼ਮਣ ਦੀ ਪੱਗ ਉੱਤਰ ਜਾਏ ਉਹਨੂੰ ਕਹਿੰਦੇ ਨੇ ਪਹਿਲਾਂ ਸਿਰ ਤੇ ਪੱਗ ਬੰਨ ਫਿਰ ਮੇਰੇ ਨਾਲ ਜੰਗ ਕਰੀ, ਕਿਉਂਕਿ ਸਿੱਖ ਪੱਗ ਲਾਉਣ ਲਈ ਨਹੀਂ, ਸਿੱਖ ਡਿੱਗੀ ਹੋਈ ਪੱਗ ਸਿਰ ਤੇ ਬੰਨਣ ਵਾਸਤੇ ਆਇਆ। ਹੁਣ ਆਪਾਂ ਗਿਰਵਾਨ ਜ਼ਰੂਰ ਦੇਖਣਾ ਕਿ ਜਿਹਨੇ ਦਾਸਤਾਨ ਨੇ ਸੱਗ ਲਿਖਿਆ ਕਹਿੰਦਾ ਭੱਜੇ ਤੇ ਵਾਰ ਨਹੀਂ ਕਰਦੇ, ਪੱਗ ਉੱਤਰ ਜਾਏ ਤੇ ਸਿਰ ਤੇ ਪੱਗ ਬਣਾਉਂਦੇ ਨੇ, ਤੇ ਜੇ ਕਿਤੇ ਦੁਸ਼ਮਣ ਦੀ ਬੱਚੀ ਦਾ ਵੀ ਡੋਲਾ ਹੱਥ ਲੱਗ ਜਾਏ ਕਦੀ ਮਾੜੀ ਨਜ਼ਰ ਨਾਲ ਨਹੀਂ ਤੱਕਦੇ, ਇੱਕੋ ਸ਼ਬਦ ਵਰਤਦੇ ਨੇ ਬੁੱਢੀ, ਤੇ ਕਹਿੰਦਾ ਜੇ ਦੁਸ਼ਮਣ ਦੀ ਬੇਟੀ ਦਾ ਡੋਲਾ ਹੱਥ ਆ ਜਾਏ ਓਨੀ ਦੇਰ ਤੱਕ ਚੈਨ ਨਹੀਂ ਲੈਂਦੇ ਜਿੰਨੀ ਦੇਰ ਤੱਕ ਬੱਚੀ ਨੂੰ ਉਹਦੇ ਘਰ ਨਹੀਂ ਪਹੁੰਚਾ ਦਿੰਦੇ। ਕਹਿੰਦਾ ਮੈਂ ਸਾਰੀ ਜ਼ਿੰਦਗੀ ਯਤਨ ਕੀਤਾ ਕਿ ਕੋਈ ਔਗਣ ਇਹੋ ਜਿਹਾ ਲਿਖ ਜਾਣ, ਪਰ ਕਹਿੰਦਾ ਅੱਜ ਮੈਂ ਸੱਚ ਕਹਿੰਦਾ ਵੀ ਸੱਗ ਨਹੀਂ, ਇਹ ਤਾਂ ਸ਼ੇਰ। ਉਹਨਾਂ ਪੁੱਛਿਆ ਵੀ ਜਦੋਂ ਲੰਗਰ ਤਿਆਰ ਹੁੰਦਾ ਨਗਾਰੇ ਤੇ ਚੋਟ ਵੱਜਦੀ ਏ ਤੇ ਉੱਚੀ ਸਾਰੀ, ਕਹਿੰਦੇ ਨੇ ਗੁਰੂ ਕੀ ਦੇਗ ਤਿਆਰ ਏ ਤੇ ਜੇ ਦੁਸ਼ਮਣ ਆ ਜਾਏ। ਕਹਿਣ ਲੱਗੇ ਉਹਨੂੰ ਲੰਗਰ ਵਿੱਚੋਂ ਧੱਕੇ ਮਾਰ ਕੇ ਬਾਹਰ ਨਹੀਂ ਕੱਢਦੇ, ਦੁਸ਼ਮਣ ਆ ਜਾਏ ਉਹਨੂੰ ਠੋਕਰ ਨਹੀਂ ਮਾਰਦੇ। ਪੰਗਤ ਲੱਗੀ ਏ, ਕਹਿੰਦੇ ਨੇ ਆ ਸੱਜਣਾ ਤੂੰ ਆਇਆ ਬੈਠ ਕੇ ਸ਼ੱਕ। ਉਹਨਾਂ ਅਗਲੀ ਗੱਲ ਕਹੀ, ਮੰਨ ਲਓ ਜੇ ਦੁਸ਼ਮਣ ਬਹੁਤ ਆ ਜਾਣ ਜਿਹੜੇ ਸਵੇਰੇ ਲੜਦੇ ਨੇ, ਸਾਰੇ ਕਹਿਣ ਸਾਨੂੰ ਭੁੱਖ ਲੱਗੀ ਏ। ਕਹਿਣ ਲੱਗੇ ਸਾਰਾ ਲੰਗਰ ਉਹਨਾਂ ਨੂੰ ਛਕਾ ਦੇਣਗੇ। ਤੇ ਪੁੱਛਿਆ ਆਪਣੇ ਲਈ, ਕਹਿਣ ਲੱਗੇ ਜਦੋਂ ਪਤੀਲੇ ਫਿਰ ਸਾਰੀ ਰੱਬ ਦੀ ਮਿਹਰ ਹੋ ਜਾਏ ਸਾਰਾ ਛਕਾ ਦੇਣ। ਪਰਤ ਕੇ ਨਗਾਰੇ ਤੇ ਚੋਟ ਮਾਰ ਕੇ ਕਹਿੰਦੇ ਨੇ ਅੱਜ ਵੀ ਫੌਜਾਂ ਰਾਤ ਨੂੰ ਕੜਾਕੇ ਕੱਟਣਗੀਆਂ, ਅੱਜ ਵੀ ਫੌਜਾਂ ਰਾਤ ਨੂੰ ਲੰਗਰ ਨੂੰ ਮਸਤਾਨਾ ਦੱਸ ਕੇ ਸੌ ਜਾਂਦੇ ਨੇ। ਉੱਥੇ ਉਹਨਾਂ ਸ਼ਬਦ ਵਰਤੇ ਨੇ ਕਿ ਦੇਸ ਆਵਾਜ਼ਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ, ਉਸ ਸਮੇਂ ਬੈਰੀ ਕਿਨ ਆਵੇ ਪਰਮ ਮੀਤ ਸਮਤਾਂ ਛਕਾਵੇ। ਜੇ ਮਿੱਤਰ ਆ ਜਾ ਉਹਨੂੰ ਤਾਂ ਛਕਾਣੀ ਹੈ, ਜੇ ਬੈਰੀ ਆ ਜਾ ਉਹਨੂੰ ਮਿੱਤਰ ਸਮਝ ਕੇ ਕੋਲ ਬਿਠਾ ਕੇ ਛਕਾਉਂਦੇ ਨੇ। ਉਸ ਸਮੇਂ ਬੈਰੀ ਕਿਨ ਆਵੇ ਪਰਮ ਮੀਤ ਸਮਤਾਂ ਛਕਾਵੇ, ਬਚੇ ਤੋ ਆਪ ਖੁਦ ਖਾ ਲੈ ਹੈ, ਜੇ ਨਾ ਬਚੇ ਨਹੀਂ ਬਚੇ ਤੋ ਲੰਗਰ ਮਸਤ ਬਤਾ ਹੈ, ਜੇ ਬਚ ਜਾ ਤੇ ਛਕ ਲੈਣਾ, ਜੇ ਨਹੀਂ ਤੇ ਇੱਕੋ ਗੱਲ ਕਹਿਣੀ ਹੈ ਵੀ ਗੁਰੂ ਕਾ ਲੰਗਰ ਮਸਤਾਨਾ ਹੋ ਗਿਆ, ਅੱਜ ਫਿਰ ਕੜਾਕੇ ਕੱਟੀਏ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਖਾਲਸਾ ਕਿ ਤੇਰੇ ਘਰ ਦੇ ਅੰਦਰ ਦੇਗ ਦੀ ਕਦੀ ਕਮੀ ਨਾ ਆਵੇ, ਜਦੋਂ ਵੀ ਤੇਰੇ ਘਰ ਕੋਈ ਲੋੜਵੰਦ ਆਵੇ ਤੇ ਤੇਰੇ ਘਰ ਵਿੱਚ ਉਹਨੂੰ ਦੇਗ ਛਕਣ ਨੂੰ ਮਿਲੇ। ਦੇਗ ਪ੍ਰਤੀਕ ਹੈ ਸਾਡੇ ਲੰਗਰ ਦੀ। ਤੇ ਅਗਲਾ ਸ਼ਬਦ ਤੇਗ ਤੇ ਸੱਚ ਜਾਣੋ। ਹੁਣ ਕਈ ਵਾਰੀ ਅਸੀਂ ਕਹਾਂਗੇ ਵੀ ਰੋਟੀ ਨਾਲ ਕਿਰਪਾਨ ਦਾ ਕੀ ਕੰਮ, ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਦੇਗ ਨਾਲ ਤੇਗ ਦੀ ਗੱਲ, ਤੇ ਕਈਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਕਿਰਪਾਨ ਦੀ ਗੱਲ ਕਿਉਂ ਕਰਦੇ ਹੋ। ਜਿੰਨੀ ਦੇਰ ਤੱਕ ਸੰਸਾਰ ਰਹੇਗਾ ਨਾ, ਇਹ ਕਦੀ ਨਾ ਭੁੱਲਿਓ ਕਿ ਸ਼ਸਤਰ ਹਮੇਸ਼ਾ ਜੇ ਜ਼ਾਲਮ ਪਕੜਦਾ ਹੈ ਤੇ ਜ਼ਾਲਮ ਦਾ ਸ਼ਸਤਰ ਛਡਾਉਣ ਦੇ ਲਈ ਧਰਮੀ ਨੂੰ ਸ਼ਸਤਰ ਪਕੜਨਾ ਅਤ ਲਾਜ਼ਮੀ ਹੈ। ਇਹ ਗੱਲ ਵੱਖਰੀ ਕਿ ਸ਼ਸਤਰਾਂ ਦੇ ਸਰੂਪ ਚੇਂਜ ਹੋ ਗਏ। ਹੁਣ ਜੇ ਇੱਕ ਜ਼ਾਲਮ ਚੜ੍ਹ ਕੇ ਆਉਂਦਾ ਤੇ ਆਪਾਂ ਨੂੰ ਮਾਰੀ ਜਾਏ ਤੇ ਅਸੀਂ ਅੱਗੋਂ ਹੱਥ ਜੋੜ ਕੇ ਕਹੀਏ ਨਹੀਂ ਜੀ ਅਸੀਂ ਅਹਿੰਸੋ ਪਰਮੋ ਧਰਮਾਂ ਨੂੰ ਮੰਨੇ ਹਾਂ, ਇਹ ਗੱਲ ਚੇਤੇ ਰੱਖਿਓ, ਜੇ ਜ਼ਾਲਮ ਦੇ ਹੱਥ ਦਾ ਸ਼ਸਤਰ ਛੁਡਾਉਣਾ ਹੈ ਤੇ ਆਪਣੇ ਹੱਥ ਵੀ ਸ਼ਸਤਰ ਪਕੜਨਾ ਅਤ ਲਾਜ਼ਮੀ। ਇਹੀ ਕਾਰਨ ਕਿ ਤੇਗ ਦੀ ਜਦੋਂ ਹਜ਼ੂਰ ਨੇ ਗੱਲ ਕੀਤੀ, ਕਹਿਣ ਲੱਗੇ ਤੇਰੇ ਕੱਲ ਦੇਗ ਵੀ ਚੱਲੇ ਤੇ ਰੱਬ ਮਿਹਰ ਕਰੇ ਤੇਰੇ ਘਰ ਤੇਗ ਵੀ ਹੋਵੇ। ਪਹਿਲੇ ਭਾਈ ਕਰਮ ਸਿੰਘ ਨਾਭਾ ਦਾ ਕਦੀ ਗੁਰਮਤ ਮਾਰ ਧਨ ਪੜਿਓ, ਉਹਨਾਂ ਦੇਖ ਤੇਗ ਦੇ ਵਿਸ਼ੇ ਤੇ ਗੱਲ ਕਹੀ ਭਾਵੇਂ ਸਾਡੀਆਂ ਮਜਬੂਰੀਆਂ ਵੀ ਬਣਦੀਆਂ ਪਈਆਂ ਨੇ। ਉਹ ਕਹਿੰਦੇ ਨੇ ਕਦੀ ਟੇਕ ਸੀਨੇ ਨਾਲ ਸਿੱਖ ਲਾਂਦਾ ਸੀ, ਟੇਕ ਦੀ ਇੰਨੀ ਮਹਿਮਾ ਸੀ ਕੀਤੀ ਹਜ਼ੂਰ ਨੇ, ਅੱਖ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰਤੀਗ ਸਹਿਬ ਸਰੋਹੀ ਸਹਿਤੀ ਜੇ ਹਮਾਰੇ ਪੀਰ। ਉਹਨਾਂ ਨੂੰ ਪੁੱਛਿਆ ਤੁਸਾਂ ਕਿਰਪਾਨ ਕਿਉਂ ਪਕੜੀ, ਕਹਿਣ ਲੱਗੇ ਹਮੇ ਕਾਜ ਜਗਤ ਮੋ ਆਏ ਧਰਮ ਖੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਨ ਪਕੜ ਪਿਛਾੜੋ, ਯਹੀ ਕਾਜ ਤਰਾਮ ਜਨਮ ਸਮਝ ਲਿਓ ਸਾਧੂ ਸਮ ਮਨਮਦ ਧਰਮ ਚਲਾਵਨ ਸੰਤ ਉਭਾਰਨ। ਧਰਮ ਚਲਾਉਣ ਲਈ ਸੰਤਾਂ ਨੂੰ ਉਭਾਰਨ ਲਈ ਸ਼ਸਤਰ ਪਕੜਨਾ ਅੱਤ ਜ਼ਰੂਰੀ ਹੈ। ਜਿਹੜੇ ਕਹਿੰਦੇ ਨੇ ਲੋੜ ਕੋਈ ਨਹੀਂ, ਮੈਂ ਕਹਿੰਦਾ ਆਪਣੀ ਤਵਾਰੀਖ ਪੜ੍ਹ ਕੇ ਦੇਖਣ, ਜਿੱਦਣ ਰਾਮ ਨੇ ਤੱਕਿਆ ਰਾਵਣ ਨੇ ਪੱਤ ਨੂੰ ਹੱਥ ਪਾਇਆ, ਉਦਣ ਇਹ ਨਹੀਂ ਵੀ ਜਨੇਊ ਘੱਲੇ ਸਨ ਕਿ ਰਾਵਣ ਨੂੰ ਪਕੜ ਲਓ, ਉਦਣ ਸ਼ਸਤਰ ਪਕੜ ਕੇ ਵਾਨਰ ਸੇਵਨ ਸੇਨਾ ਲਿਜਾ ਕੇ ਉੱਥੇ ਯੁੱਧ ਕੀਤਾ। ਜਿੱਦਣ ਕ੍ਰਿਸ਼ਨ ਜੀ ਦੇ ਆਪਣੇ ਘਰ ਨੂੰ ਸ਼ੇਖ ਲੱਗਾ, ਉਦਣ ਕੰਸ ਨੂੰ ਕਿਵੇਂ ਖਤਮ ਕੀਤਾ। ਜਿੱਦਣ ਕੁਰਕਸ਼ੇਤਰ ਦੀ ਧਰਤੀ ਤੇ ਗੀਤਾ ਦਾ ਉਪਦੇਸ਼ ਦਿੱਤਾ ਹੈ, ਤੇ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਸ਼ਸਤਰ ਸੱਕ ਦੇ ਹੱਥ ਦੇਖ ਕੇ ਉਪਦੇਸ਼ ਕੇ ਦੇ ਕੇ ਕਿਹਾ ਸੀ ਸੰਸਾਰ ਮਿਥਿਆ ਹੈ, ਸੂਰਮੇ ਦਾ ਫਰਜ਼ ਬਣਦਾ ਆਪਣੇ ਹੱਥ ਵਿੱਚ ਸ਼ਸਤਰ ਪਕੜ। ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਉਹ ਤੇਗ ਜਿਹਨੂੰ ਸੀਨੇ ਨਾਲ ਲਾਉਂਦੇ ਸਨ ਉਹ ਲੱਕੜ ਦੇ ਕੰਘੇ ਤੱਕ ਸੀਮਤ ਰਹਿ ਗਈ। ਹੁਣ ਦੇਖੋ ਕਹਿਣ ਲੱਗੇ ਦੇਗ ਵੀ ਮਿਲੇ ਤੇ ਤੇਗ ਵੀ ਮਿਲੇ। ਹੁਣ ਤੇਗ ਜਿਹੜੀ ਹੈ ਇਹਦੇ ਅਰਥ ਇਹ ਨਹੀਂ ਕਿ ਐਵੇਂ ਜਣੇ ਖਣੇ ਨੂੰ ਕਿਰਪਾਨ ਕੱਢ ਕੇ ਦਬਕਾਣ ਲੱਗ ਪਓ। ਤਿੰਨ ਗੱਲਾਂ ਕਦੀ ਨਾ ਭੁੱਲਿਓ, ਤੇਗ ਸਿੱਖ ਨੇ ਕਦੋਂ ਚੁੱਕਣੀ ਹੈ। ਪਹਿਲੀ ਗੱਲ ਜਦੋਂ ਸਮਝੌਤਾ ਸ਼ਾਂਤੀ ਪ੍ਰੇਮ ਕੁਰਬਾਨੀ ਕੋਈ ਵੀ ਸਮਝੌਤਾ ਦੁਸ਼ਮਣ ਤੇ ਅਸਰ ਨਾ ਕਰੇ, ਕਹਿਣ ਲੱਗੇ ਉਦੋਂ ਫਿਰ ਕਿਰਪਾਨ ਨੂੰ ਹੱਥ ਪਾਉਣਾ ਜਾਇਜ਼ ਹੈ, ਉਦੋਂ ਠੀਕ ਹੈ ਤਰੀਕਾ। ਦੂਸਰਾ ਕਿ ਜਦੋਂ ਕਿਸੇ ਉੱਤੇ ਜ਼ੁਲਮ ਹੁੰਦਾ ਹੋਵੇ ਤੇ ਆਪਾਂ ਕਹੀਏ ਨਹੀਂ ਜੀ ਅਸੀਂ ਅੱਖਾਂ ਮੀਟ ਕੇ ਪਰਾਂ ਨਿਕਲ ਜਾਈਏ, ਤੇ ਉਦੋਂ ਵੀ ਕਿਰਪਾਨ ਨੂੰ ਹੱਥ ਪਾਉਣਾ ਅੱਤ ਜਾਇਜ਼ ਹੈ। ਤੇ ਜਦੋਂ ਆਪਣੇ ਨੂੰ ਕੋਈ ਮਾਰਨ ਤੁਰੇ ਉਦੋਂ ਕਿਰਪਾਨ ਨੂੰ ਹੱਥ ਪਾਉਣਾ ਜਾਇਜ਼ ਹੈ, ਇਹਦਾ ਮਤਲਬ ਇਹ ਨਹੀਂ ਐਵੇਂ ਸਰੀਸਾ ਪਾ ਕੇ ਆਪਾਂ ਹਰ ਇੱਕ ਨੂੰ ਡਰਾਈਏ। ਮੈਂ ਜਿਹੜੀ ਬੇਨਤੀ ਕਰਨੀ ਹੈ, ਦੇਖੋ ਤੇਗ ਦੀ ਫਤਿਹ ਦੀ ਗੱਲ ਕਰਦੇ ਹਾਂ, ਗੁਰੂ ਕਲਗੀਧਰ ਜੀ ਨੇ ਕੁਝ ਬਚਨ ਕਹੇ ਨੇ, ਵੈਸੇ ਤੇ ਵਿਸਤਾਰ ਨਾਲ ਆਪਾਂ ਉਦਣ ਵਾਚਾਂਗੇ ਜਿੱਦਣ ਸ੍ਰੀ ਸਾਹਿਬ ਜੀ ਸਹਾਏ, ਕਿਉਂਕਿ ਤਿੰਨ ਚਾਰ ਵਾਰੀ ਸ਼ਬਦ ਹੁੰਦਾ ਤਾਂ ਤੇਗ ਦਾ। ਸਾਹਿਬ ਗੁਰੂ ਕਲਗੀਧਰ ਜ਼ਫਰਨਾਮਾ ਲਿਖਦੇ, ਉਹਨਾਂ ਦੇ ਜਿਹੜੇ ਸ਼ੇਰ ਲਿਖੇ ਨੇ, ਪਹਿਲਾਂ ਤਾਂ ਉਹਨਾਂ ਰੱਬ ਦੀ ਉਸਤ ਕੀਤੀ, ਕਮਾਲ ਏ ਕਰਾਮਾਤ ਕਾਇਮ ਕਰੀਮ। ਜਦੋਂ ਉਹਨਾਂ ਦਾਸਤਾਨ ਲਿਖੀ ਨਾ, ਉਹਦੇ ਵਿੱਚ ਉਹਨਾਂ ਨੇ ਪਹਿਲੇ ਜਿਹੜੇ ਸ਼ੇਰ ਲਿਖੇ ਨੇ ਕਹਿੰਦੇ ਨੇ ਔਰੰਗਜ਼ੇਬ ਦੇਖ ਜੇ ਤੂੰ ਕਹਿ ਵੀ ਮੈਂ ਸ਼ਸਤਰ ਕਿਉਂ ਪਕੜੇ ਨੇ, ਕਿਉਂਕਿ ਉੱਥੇ ਕਿਹਾ ਸੀ ਵੀ ਤੁਸੀਂ ਚੁੱਪ ਕਰਕੇ ਸ਼ਸਤਰ ਰੱਖ ਦਿਓ ਹੱਥ ਵਿੱਚ ਮਾਲਾ ਪਕੜ ਲਓ, ਰਾਮ ਰਾਮ ਕਰੋ ਪਾਤਸ਼ਾਹ ਕਹਾਣਾ ਬੰਦ ਕਰ ਦਿਓ। ਗੁਰੂ ਕਲਗੀਧਰ ਕਹਿਣ ਲੱਗੇ ਜੇ ਤੂੰ ਪੁੱਛੇ ਸ਼ਸਤਰ ਕਿਉਂ ਪਕੜੇ ਨੇ, ਮੈਂ ਤੈਨੂੰ ਚਾਰ ਕੇ ਸ਼ੇਰਾਂ ਵਿੱਚ ਉੱਤਰ ਦੇਣਾ ਚਾਹੁੰਦਾ। ਕਹਿਣ ਲੱਗੇ ਪਹਿਲੀ ਗੱਲ ਇਹ ਤੂੰ ਇਨਸਾਫ਼ ਆਪ ਕਰਕੇ ਦੱਸ ਕਿ 40 ਬੰਦੇ ਹੋਣ ਭੁੱਖੇ ਪਾਣੀ, ਕਿਉਂ ਤੇਗ ਪਕੜਨੀ ਹੈ, ਕਿਉਂ ਤੇਗ ਨੂੰ ਹੱਥ ਵਿੱਚ ਖਾਲਸੇ ਨੇ ਰੱਖਣਾ, 40 ਭੁੱਖੇ ਪਾਣੇ ਹੋਣ ਤੇ 10 ਲੱਖ ਦਾ ਟਿੱਡੀ ਦਲ ਘੇਰ ਲੈਣ। ਤੇ ਕਹਿਣ ਲੱਗੇ ਅਣਖ ਵਾਲੇ ਜਿਹੜੇ ਨੇ ਉਹ ਹੱਥ ਨਹੀਂ ਜੋੜਦੇ, ਉਹ ਹੱਥ ਖੋਲ੍ਹ ਕੇ ਆਪਣੇ ਸ਼ਸਤਰਾਂ ਦੇ ਮੁੱਠਿਆਂ ਉੱਤੇ ਲਿਜਾਂਦੇ ਹੁੰਦੇ। ਦੂਜੀ ਗੱਲ ਦੇਖ, ਮੈਂ ਤੇਰੀ ਕੁਰਾਨ ਦੀ ਕਸਮ ਤੇ ਭਰੋਸਾ ਕੀਤਾ, ਤੇ ਜਿਹੜਾ ਬੰਦਾ ਆਪਣੇ ਧਰਮ ਗ੍ਰੰਥ ਦੀ ਕਸਮ ਖਾ ਕੇ ਮੁੱਕਰ ਜਾਏ ਉਹਨੂੰ ਦੁਨੀਆਂ ਵਿੱਚ ਜੀਣ ਦਾ ਹੱਜ ਕੋਈ ਨਹੀਂ, ਉਹਨੂੰ ਕਿਰਪਾਨ ਨਾਲ ਝਟਕਾ ਹੀ ਦੇਣਾ ਚਾਹੀਦਾ। ਉਹਨਾਂ ਦੋ ਤਿੰਨ ਜਿਹੜੇ ਸ਼ਬਦ ਕਹਿ ਕਿਉਂ ਤੇਗ ਪਕੜਨੀ ਹੈ, ਹਜ਼ੂਰ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਕਿ ਪੇਮਾ ਸ਼ਿਕਨ ਬੇਦ ਰੰਗ ਆਮ ਦੰਦ। ਇਸ ਤੋਂ ਪਹਿਲਾਂ ਸ਼ੇਰ ਹੈ ਗੁਰਸਨਾ ਤੇ ਕਾਰੇ ਕੁ ਨਦ ਚੇਹਲ ਨਰ ਕੇ ਦਾ ਲੱਖ ਬਰਾਇਤ ਬਰੋ ਬੇਖਬਰ। ਦੇਖ ਇੱਕ ਪਾਸੇ 40 ਭੁੱਖੇ ਪਾਣੇ ਸਿੱਖ ਨੇ ਤੇ ਦੂਜੇ ਪਾਸੇ 10 ਲੱਖ ਦਾ ਮੁਲਖਈਆ ਚੜ ਕੇ ਆ ਗਿਆ, ਤੇ ਪਰਤ ਕੇ ਮੈਨੂੰ ਕਹਿੰਦੇ ਹੋ ਸ਼ਸਤਰ ਕਿਉਂ ਪਕੜੇ। ਗੁਰਸਨਾ ਚੇ ਕਾਰੇ ਕੁ ਨਦ ਚੇਹਲ ਨਰ, ਕਈ ਸੱਜਣ ਕਹਿੰਦੇ ਨੇ ਬਾਬੇ ਨਾਨਕ ਨੇ ਥੋੜਾ ਪਕੜੇ ਸਨ ਢਾਕੇ ਵਿੱਚ, ਹੋ ਸਕਦਾ ਗੁਰਮੁਖ ਸੱਜਣਾ ਨੇ ਦੇਖਿਆ, ਮੈਂ ਤੇ ਪੜ੍ਹਿਆ ਬਾਬੇ ਨਾਨਕ ਦਾ ਨਿਜ਼ਾ ਉੱਥੇ ਵੀ ਪਿਆ। ਤੁਸੀਂ ਪੜ੍ਹਦੇ ਹੋ ਬਾਬੇ ਨੇ ਹੱਥ ਵਿੱਚ ਸੋਟਾ ਪਕੜਿਆ, ਕਦੀ ਪੜ੍ਹਿਓ ਇੱਕ ਭਾਈ ਗੁਰਦਾਸ ਜੀ ਨੇ ਸ਼ਬਦ ਹੁੰਦਾ ਕਿ ਆਸਾ ਹੱਥ ਕਿਤਾਬ ਕੱਛ, ਆਸਾ ਦਾ ਤੇ ਹੱਥ ਵਿੱਚ ਡੰਗੋਰੀ ਪਕੜੀ, ਸੋਟਾ ਪਕੜਿਆ, ਪਰ ਸੋਟਾ ਡਰਾਉਣ ਵਾਸਤੇ ਨਹੀਂ ਸੀ, ਉੱਥੇ ਸੀ ਜਦੋਂ ਹਜ਼ੂਰ ਨੇ ਸ਼ਬਦ ਵਰਤੇ ਨਾ ਐਮਨਾਬਾਦ ਦੇ, ਸਾਰੇ ਐਮਨਾਬਾਦ ਦੇ ਅੰਦਰ ਕੀਰਨੇ ਪੈ ਗਏ, ਲੋਕਾਂ ਹਾਏ ਹਾਏ ਕੀਤੀ, ਤੇ ਬਾਬਾ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਆਪਣੇ ਸ਼ਸਤਰਾਂ ਵੱਲ ਝਾਤੀ ਮਾਰੀ ਜੇ, ਉੱਥੇ ਬਾਣੀ ਵੀ ਸ਼ਬਦ ਵਰਤੇ ਹੈ। ਕਹਿਣ ਲੱਗੇ ਉਹਨਾਂ ਦੀ ਤਿਆਰੀ ਇੰਨੀ, ਉਹ ਤੋਪਾਂ ਲੈ ਕੇ ਆਏ, ਨਵੇਂ ਸ਼ਸਤਰ ਲੈ ਕੇ ਆਏ,
ਤੁਹਾਡੀਆਂ ਜਗਾਲੀਆਂ ਬੰਦੂਕਾਂ ਹੱਥਾਂ ਵਿੱਚ ਚਿੜ ਚਿੜ ਕਰ ਗਈਆਂ ਨੇ, ਤੁਹਾਨੂੰ ਮਰਨਾ ਹੀ ਸੀ, ਹੋਰ ਕੀ ਕਰਨਾ ਸੀ। ਉਹ ਤੇ ਸ਼ਬਦ ਵਰਤੇ ਸਨ, ਓਨੀ ਤੁਪਕ ਤਾਣ ਚਲਾਈ, ਇੰਨੀ ਹੱਥ ਚਿੜਾਈ, ਉਹਨਾਂ ਦੀਆਂ ਤੋਪਾਂ ਚੱਲੀਆਂ, ਤੁਹਾਡੇ ਪਟਾਕੇ ਚੱਲੇ ਤੇ ਤੁਹਾਡੇ ਘਰ ਵੈਣ ਪੈਣੀ, ਤਾਂ ਫਿਰ ਕਰੀਏ ਕੀ? ਕਹਿਣ ਲੱਗੇ ਅੱਗੋਂ ਦੇ ਜਾ ਚੇਤੀਆ ਤਾਂ ਕਾਇਤ ਮਿਲਿਆ ਸਜਾ, ਪਹਿਲਾਂ ਤਿਆਰੀ ਕਰਕੇ ਰੱਖੀਏ ਤੇ ਸਜ਼ਾ ਨਹੀਂ ਮਿਲਦੀ। ਹਜ਼ੂਰ ਦੇ ਸ਼ਬਦ ਵਰਤੇ, ਤੇਗ ਕਿਉਂ ਖਾਲਸੇ ਦੇ ਘਰ ਚਾਹੀਦੀ ਹੈ? ਤੇ ਮੈਂ ਅਰਥ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ। ਕਹਿਣ ਲੱਗੇ ਗੁਰਸਨਾ ਕੇ ਕਾਰੇ ਕੁ ਨਦ ਚੇਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ। 10 ਲੱਖ ਆ ਗਿਆ ਮੁਲਖਈਆ ਚੜ ਕੇ। ਅਗਲਾ ਬਚਨ ਵੀ ਤੱਕ ਕੇ ਪੇਮਾ ਸ਼ਿਕਨ ਬੇਦ ਰੰਗ ਆਮਦਨ। ਪੇਮਾ ਸ਼ਿਕਨ ਦਾ ਅਰਥ ਹੁੰਦਾ ਕਸਮ ਚੁੱਕ ਕੇ ਮੁਕਰਨ ਵਾਲੇ ਆਏ। ਤੇ ਬਾਬਾ ਜੀ ਕਹਿਣ ਲੱਗੇ ਐਵੇਂ ਨਹੀਂ ਆਏ, ਬਾ ਤੀਰੋ ਤੇਗੋ ਕਮਾ ਆਮਦੰਦ। ਉਹ ਤੀਰਾਂ ਕਿਰਪਾਨਾਂ ਬੰਦੂਕਾਂ ਲੈ ਕੇ ਆਏ ਤੇ ਮੈਂ ਤੇ ਹੱਥ ਖੜੇ ਕਰਕੇ ਨਹੀਂ ਸੀ ਬਾਹਰ ਨਿਕਲਣਾ। ਕਹਿਣ ਲੱਗੇ ਬਾ ਲਾਚਾਰ ਕੀ ਡਰ ਮਿਆ ਆਮਦੰਦ। ਜਦੋਂ ਮੈਂ ਧੱਕਿਆ ਬਾਹਰ ਖਲੋ ਕੇ ਪੌੜੀਆਂ ਲਾ ਕੇ ਮੈਨੂੰ ਪਕੜਨ ਆਏ ਨੇ। ਕਹਿੰਦੇ ਨੇ ਫਿਰ ਮੈਂ ਕਿਹਾ ਨਹੀਂ, ਹੁਣ ਲਾਚਾਰਗੀ, ਬਾ ਲਾਚਾਰਗੀ। ਮੈਂ ਲਾਚਾਰ ਹੋ ਕੇ ਤੇਗ ਨੂੰ ਹੱਥ ਪਾਇਆ ਤੇ ਮੈਂ ਇੱਕ ਗੱਲ ਤੈਨੂੰ ਕਹਿ ਦਿਆਂ, ਮੈਂ ਤੇਰੇ ਦੋ ਜਰਨੈਲ ਇੱਕ ਤੀਰ ਨਾਲ ਸਟਿਆ, ਇੱਕ ਗੁਰਜ ਨਾਲ ਮਾਰਿਆ। ਮੈਨੂੰ ਅਫਸੋਸ ਹੈ, ਤੀਜਾ ਲੋਕੇ ਚਲਾ ਗਿਆ, ਜੇ ਮਿਲ ਜਾਂਦਾ ਮੈਂ ਇੱਕ ਤੀਰ ਉਹਦੀ ਛਾਤੀ ਚ ਕਰੋ ਦੇਣਾ ਸੀ। ਕਿਉਂਕਿ ਖਾਲਸੇ ਦੇ ਹੱਥ ਵੀ ਤੇਗ ਆਉਣੀ ਅੱਤ ਜ਼ਰੂਰੀ ਹੈ, ਪਰ ਉਹਨੂੰ ਵਰਤਣ ਦੀ ਜਾਂਚ ਹੋਵੇ। ਇੱਕ ਵਾਰੀ ਸੱਜਣ ਨੇ ਕਕਾਰ ਫਿਲਾਸਫੀ ਕਿਤਾਬ ਲਿਖੀ, ਹੁਣ ਤੇ ਉਹ ਮਿਲਦੀ ਕੋਈ ਨਹੀਂ, ਪਤਾ ਨਹੀਂ ਛਪਾਈ ਚ ਨਾ ਆਈ। ਉੱਥੇ ਸਵਾਲ ਕੀਤਾ ਕਿਸੇ ਪੜ੍ਹੇ ਲਿਖੇ ਨੇ ਵੀ ਕਿਉਂ ਸ਼ਸਤਰ ਨਹੀਂ ਚਾਹੀਦਾ? ਉਹ ਮੈਂ ਗੱਲ ਕੀ ਕਹਿਣ ਲੱਗੇ, ਫਰਕੇ ਇੱਕ ਡਾਕੂ ਦੇ ਹੱਥ ਵਿੱਚ ਵੀ ਛੁਰੀ ਹੁੰਦੀ ਏ ਤੇ ਚੇਤੇ ਰੱਖੀ ਬਲੇਟ ਡਾਕਟਰ ਦੇ ਹੱਥ ਵਿੱਚ ਵੀ। ਇਹ ਨਹੀਂ ਕਿ ਜਿਹੜੇ ਦੋਨੋਂ ਬਲੇਟ ਨੇ ਇਹਨਾਂ ਦੀ ਤਸੀਰ ਵੱਖੋ ਵੱਖਰੀ ਹੈ ਤੇ ਚਲਾਉਣ ਵਾਲੇ ਦਾ ਅੰਦਰ ਹੈ। ਡਾਕੂ ਦੇ ਹੱਥ ਵਿੱਚ ਆਇਆ ਹੋਇਆ ਸ਼ਸਤਰ ਲੋਕਾਂ ਤੇ ਜ਼ੁਲਮ ਕਰਦਾ ਹੈ ਤੇ ਡਾਕਟਰ ਦੇ ਹੱਥ ਵਿੱਚ ਆਇਆ ਹੋਇਆ ਸ਼ਸਤਰ ਫੋੜੇ ਜੜ ਤੋਂ ਕੱਢ ਕੇ ਬੰਦੇ ਨੂੰ ਅਰੋਗਤਾ ਦੇ ਦਿੰਦਾ। ਕਿਉਂਕਿ ਸਰੀਰ ਨੂੰ ਅਰੋਗਤਾ ਲਈ ਵੀ ਸ਼ਸਤਰ ਦੀ ਲੋੜ ਪਈ ਤੇ ਅੱਜ ਤੁਸੀਂ ਤੱਕੋ, ਜਦੋਂ ਵੀ ਸਰੀਰ ਨੂੰ ਅਰੋਗਤਾ ਦੀ ਲੋੜ ਪੈਂਦੀ ਏ ਉਦੋਂ ਅਖੀਰਲਾ ਹਿੱਲਾ ਕਹਿੰਦੇ ਨੇ ਦਵਾਈ ਨਾਲ ਜੇ ਬਾਜਾ ਠੀਕ ਏ ਨਹੀਂ ਤੇ ਸਰਜਰੀ ਕਰਾਂਗੇ। ਕਈ ਵਾਰੀ ਫਿਰ ਤੱਕਦੇ ਆ, ਉਹ ਕਹਿੰਦੇ ਨੇ ਚੀਰਾ ਦਿੱਤਾ ਜਾਏਗਾ। ਸੱਚ ਜਾਣੋ, ਮਨੁੱਖਤਾ ਨੂੰ ਸਿਆਣੇ ਸ਼ਾਂਤੀ ਨਾਲ ਕੁਰਬਾਨੀ ਨਾਲ ਤੱਤੀਆਂ ਤਵੀਆਂ ਤੇ ਬਹਿ ਕੇ ਸਿਰ ਦੇ ਕੇ ਸਮਝਾਉਂਦੇ ਨੇ ਤੇ ਜਦੋਂ ਨਾ ਬਚੇ ਕਹਿੰਦੇ ਹੁਣ ਚੀਰਾ ਦੇ ਦਿਓ, ਕਿਉਂਕਿ ਇਹਦਾ ਇਲਾਜ ਕੋਈ ਨਹੀਂ। ਉਸ ਵੇਲੇ ਉਹਨੂੰ ਚੀਰਾ ਦੇਣਾ ਪੈਂਦਾ। ਹਜ਼ੂਰ ਨੇ ਉੱਤੇ ਜਿਹੜੇ ਸ਼ਬਦ ਵਰਤੇ ਨੇ, ਮੈਂ ਫਿਰ ਬੇਨਤੀ ਕਰਾਂ। ਕਹਿਣ ਲੱਗੇ ਬਾ ਲਾਚਾਰ ਕੀ ਡਰ ਮਿਆ ਆਮਦੰਦ। ਤੇ ਮੈਂ ਕਹਿੰਦਾ ਮੇਰੇ ਦਾਤਾ ਜੀ, ਤੇਰੀ ਚੜ੍ਹਦੀ ਕਲਾ ਦੇ ਬਚਨ। ਇਹ ਨਹੀਂ ਕਿਹਾ ਮੈਂ ਲਾਚਾਰ ਹੋ ਕੇ ਮੈਦਾਨ ਵਿੱਚ ਆਇਆ ਤੇ ਮੈਂ ਹੱਥ ਖੜੇ ਕੀਤੇ। ਬਾ ਲਾਚਾਰ ਕੀ ਡਰ ਮਿਆ ਆਮਦੰਦ, ਬਾ ਤੇਗੋ ਤੀਰੋ ਕਮਾ ਆਮਦੰਦ। ਕਹਿੰਦੇ ਨੇ ਮੈਂ ਇਹਨੇ ਖਾਲੀ ਨਹੀਂ ਆਇਆ, ਫਿਰ ਮੈਂ ਤੀਰਾਂ ਦਾ ਸਹਾਰਾ ਵੀ ਲਿਆ, ਤੇਗ ਦਾ ਸਹਾਰਾ ਵੀ ਲਿਆ, ਮੈਂ ਬਰਸ਼ਾਂ ਦਾ ਸਹਾਰਾ ਵੀ ਲਿਆ। ਉੱਥੇ ਫਿਰ ਇੱਕ ਸ਼ਬਦ ਕਿਹਾ। ਅਗਲਾ ਇੱਥੇ ਸ਼ੇਰ ਆਉਂਦਾ, ਤੂੰ ਕਾਰ ਅਜ ਹਮਾ ਖੀਲ ਤੇ ਦਰ ਗੁਜਸ। ਖਾਲਸੇ ਦੇ ਘਰ ਤੇਗ ਚਾਹੀਦੀ ਹੈ। ਤੂੰ ਕਾਰ ਅਸ ਹਮਾ ਖੀਲ ਤੇ ਦਰ ਗੁਜਸ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸਾਰਿਆਂ ਝੀਲਿਆਂ ਤੋਂ ਪਾਣੀ ਟੱਪ ਜਾਏ ਉਦੋਂ ਤੇਗ ਨੂੰ ਖੱਤ ਪਾਣਾ ਜਾਇਜ਼ ਹੈ। ਉੱਥੇ ਹਜ਼ੂਰ ਨੇ ਇੱਕ ਸ਼ੇਰ ਕਿਹਾ, ਕੋਰ ਦੋ ਤਾਂ ਨਾਰ ਖਾਂ ਗਨੀਖਾ ਮਾਰ ਦਿੱਤੇ, ਜਦੋਂ ਖਵਾਜਾ ਮਹਿਦੂਦ ਉਹਨੂੰ ਹਜ਼ੂਰ ਨੇ ਮਰਦੂਦ ਲਿਖਿਆ। ਉਹ ਨੱਸ ਕੇ ਦੌੜਿਆ, ਵਾਹਿਗੁਰੂ ਸਿਰ ਲੁਕਾ ਕੇ ਨੱਸਿਆ। ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਡਰੇਗਾ ਅਗਰ ਰੂਵੇ ਆਦੀਦ ਮੰਗ। ਸਾਰੀ ਚਮਕੌਰ ਦੀ ਜੰਗ ਵਿੱਚ ਕਿਤੇ ਅਫਸੋਸ ਨਹੀਂ ਕੀਤਾ, ਮੇਰੇ ਪੁੱਤਰ ਕਿਉਂ ਮਾਰ ਦਿੱਤੇ, ਸਾਨੂੰ ਕਿਉਂ ਘੇਰਿਆ। ਬਸ ਇੱਕ ਸ਼ੇਰ ਵਿੱਚ ਕਹਿ ਕਹਿੰਦੇ ਨੇ ਮੈਨੂੰ ਬਹੁਤ ਅਫਸੋਸ ਹੈ, ਔਰੰਗਜ਼ੇਬ ਮੈਨੂੰ ਰਹੇਗਾ। ਕਿਉਂ? ਕਹਿਣ ਲੱਗੇ ਇੱਕ ਤੇਰਾ ਆਇਆ ਸੀ ਪੌੜੀ ਲਾ ਕੇ ਮੈਨੂੰ ਜਿਉਂਦਿਆਂ ਪਕੜਨਾ, ਜਦੋਂ ਦੋ ਡਿੱਗੇ ਤੇ ਸਿਰ ਲੁਕਾ ਕੇ ਚਲਾ ਗਿਆ। ਜੇ ਕਿਤੇ ਮੈਨੂੰ ਦਿਸਦਾ ਮੈਂ ਸਿਰ ਉਹਦਾ ਇੱਕ ਤੀਰ ਦੇ ਨਾਲ ਹੀ ਫੁੰਡ ਕੇ ਰੱਖ ਦੇਣਾ ਸੀ। ਡਰੇਗਾ ਅਗਰ ਰੂਵੇ ਆਦੀਦ ਮੰਗ, ਬਾਈਆ ਤੀਰ ਲਾਚਾਰ ਬਖਸ਼ੀਦ ਮੰਗ। ਇੱਕ ਮੈਂ ਤੀਰ ਉਹਨੂੰ ਵੀ ਬਖਸ਼ ਦਿੰਦਾ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਖਾਲਸੇ ਦੇ ਘਰ ਦੇਗ ਵੀ ਚੱਲੇ, ਇਹਦੇ ਹੱਥ ਵਿੱਚ ਤੇਗ ਵੀ ਹੋਵੇ। ਇਹੀ ਕਾਰਨ ਕਿ ਜਿਹੜੇ ਲੋਕ ਕਹਿੰਦੇ ਨੇ ਤੇਗ ਦੀ ਲੋੜ ਨਹੀਂ, ਤੇਗ ਖਾਲਸੇ ਦੇ ਹੱਥ ਵਿੱਚ ਪਕੜੀ ਹੋਈ ਕਿਰਪਾਨ ਬਣਦੀ ਹੈ ਤੇ ਜਦੋਂ ਕਿਰਪਾਨ ਫੇਰੀ ਜਾਏ ਉਦੋਂ ਹਰ ਚੀਜ਼ ਹੀ ਪ੍ਰਸ਼ਾਦ ਬਣ ਜਾਂਦੀ। ਇਹੀ ਕਾਰਨ ਕੜਾਹ ਪ੍ਰਸ਼ਾਦ ਅਸੀਂ ਸ਼ਬਦ ਵਰਤਨੇ ਆ, ਭਾਈ ਸਾਹਿਬ ਬਣਾ ਕੇ ਲਿਆਉਂਦੇ ਨੇ, ਪਰ ਕਦੀ ਅਸੀਂ ਆਉਂਦਿਆਂ ਸਰ ਕਹਿੰਦੇ ਹਾਂ ਕੋਈ ਨਹੀਂ ਵੀ ਉੱਥੇ ਖੌਂਚਾ ਮਾਰ ਕੇ ਬਾਣੀ ਪੜ੍ਹੀਏ, ਵਰਤਾ ਦਿਓ ਦੇਗ। ਜੇ ਤੇਰੇ ਕੋਈ ਸ਼ਬਦ ਦੇਗ ਵਰਤਨੇ ਆ, ਕੜਾਹ ਵਰਤਨੇ ਆ। ਸਿੱਖ ਦੀ ਕਿਰਪਾਨ ਜਿਹੜੀ ਹੈ ਉਹ ਜਿੱਥੇ ਚੱਲੇ ਉੱਥੇ ਜ਼ੁਲਮ ਉੱਥੇ ਜ਼ਹਿਰ ਨਹੀਂ ਘੋਲਦੀ। ਸਿੱਖ ਅਰਦਾਸ ਕਰਕੇ ਕਿਰਪਾਨ ਫੇਰਦਾ ਤੇ ਮਿੱਠੇ ਨੂੰ ਵੀ ਪ੍ਰਸ਼ਾਦ ਬਣਾ ਦਿੰਦਾ। ਜੇ ਅੱਜ ਦੇਗ ਤੇ ਤੇਗ ਦੋਨਾਂ ਦਾ ਸੁਮੇਲ, ਦੇਗ ਲਿਆਂਦੀ ਨਾਲ ਵਿੱਚ ਤੇਗ ਚਲਾਈ। ਤੇ ਇੱਕ ਮੈਂ ਉਦਾਹਰਨ ਜ਼ਰੂਰ ਇਤਿਹਾਸ ਵਿੱਚੋਂ ਦੇਣੀ ਚਾਹੁੰਦਾ ਕਿ ਜਦੋਂ ਖਾਲਸੇ ਦੇ ਹੱਥ ਤੇਗ ਹੈ ਤੇ ਉਸ ਤੇਗ ਨੇ ਜ਼ੁਲਮ ਨੂੰ ਰੋਕਿਆ ਹੈ। ਦੇਖੋ ਕਦੀ ਸਮਾਂ ਆਇਆ 10 April 1763 ਦੇ ਕਰੀਬ ਦੀ ਇਹ ਘਟਨਾ, ਤੁਸੀਂ ਬੜੀ ਵਾਰੀ ਇਹ ਸੁਣੀ ਵਿਖਾਉਣੀ। ਸਰਦਾਰ ਜੱਸਾ ਸਿੰਘਾਲੋ ਵਾਲੀਆ, ਸੁਲਤਾਨੇ ਉਲ ਕੌਮ, ਸਰਦਾਰ ਹਰੀ ਸਿੰਘ ਭੰਗੀ, ਕੁਝ ਕੁ ਸਰਦਾਰ ਵੈਸਾਖੀ ਦਾ ਪੁਰਬ ਮਨਾ ਲਈ ਅੱਜ ਬੈਠੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਕੇ। ਤੇ ਕਹਿੰਦੇ ਨੇ ਪ੍ਰਭਾਤ ਵੇਲੇ ਦੀਵਾਨ ਸਜੇ ਨੇ ਤੇ ਇੱਕ ਗਰੀਬ ਮਜ਼ਲੂਮ ਬੰਦੇ ਨੇ ਆ ਕੇ ਫਰਿਆਦ ਕੀਤੀ। ਦੇਖਿਓ ਕਦੀ ਖਾਲਸੇ ਦਾ ਕਰਦਾ, ਉਹਨੇ ਹੱਥ ਜੋੜ ਕੇ ਕਿਹਾ, ਕਹਿੰਦਾ ਇਸ ਦਰਬਾਰ ਤੋਂ ਬਿਨਾਂ ਮੈਨੂੰ ਕੋਈ ਬਚਾਉਣ ਵਾਲਾ ਨਹੀਂ। ਤੇ ਚੰਗਾ ਸੀ ਜਦੋਂ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸਨ, ਰੁੱਖਾਂ ਦੇ ਥੱਲੇ ਰਾਤਾਂ ਕੱਢਦੇ ਸਨ, ਜਿੱਦਣ ਦੇ ਭਾਰ ਘਰ ਬਣਾ ਕੇ ਬਹਿ ਗਏ, ਇਹੋ ਜਿਹੇ ਬਹਿ ਗਏ, ਇਹੋ ਜਿਹੇ ਬਹਿ ਗਏ, ਪਰਤ ਕੇ ਉੱਠਣ ਜੋਗੇ ਨਹੀਂ। ਕਹਿੰਦੇ ਉਹ ਜਾਇਆ, ਉਹਨੇ ਹੱਥ ਜੋੜ ਕੇ ਕਿਹਾ, ਕਹਿੰਦਾ ਕਸੂਰ ਦਾ ਹਾਕਮ ਹੈ ਉਸਮਾਨ ਖਾਨ, ਖਾਲਸੇ ਦੇ ਹੱਥ ਤੇ ਕਿਉਂ ਮੈਂ? ਕਹਿੰਦਾ ਉਹ ਕੋਈ ਨਵ ਵਿਆਹੀ ਬਹੂ ਬੇਟੀ ਨਹੀਂ ਛੱਡਦਾ, ਅੱਜ ਮੇਰੇ ਘਰ ਉਹਨੇ ਡਾਕਾ ਪਾਇਆ, ਖਾਲਸਾ ਮੈਂ ਤੇਰੇ ਕੋਲ ਫਰਿਆਦ ਕਰਨ ਆਇਆ। ਜਦੋਂ ਉਹਨੇ ਫਰਿਆਦ ਕੀਤੀ ਤੇ ਕਈਆਂ ਨੇ ਸੋਚਿਆ ਵੀ ਬਣੇਗਾ ਕੀ, ਕਸੂਰ ਦੇ ਹਾਕਮ ਕੋਲ 12 ਕਿਲੇ ਨੇ, ਅਸੀਂ ਗਿਣਤੀ ਦੇ ਕੁਝ ਕੁ ਸਿੱਖ ਹਾਂ। ਉਹਨੇ ਜਦੋਂ ਪੁਕਾਰਿਆ ਮੇਰਾ ਕੋਈ ਕੀਲਾ ਵਸੀਲਾ, ਉੱਥੇ ਕੁਝ ਕੁ ਨੇ ਕਿਹਾ ਜੇ ਰਹਿਣ ਦਿਓ, ਖਾਲਸਾ ਹੋਰ ਇਕੱਠਾ ਹੋਵੇ ਫਿਰ ਅਸੀਂ ਅੱਲਾ ਕਰਾਂਗੇ। ਅਖੀਰ ਤੇ ਹਰੀ ਸਿੰਘ ਭੰਗੀ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦਾ ਕੋਈ ਜਾਏ ਨਾ ਜਾਏ, ਪਰ ਮੈਂ ਤਾਂ ਲੰਗਰ ਤਾਂ ਛਕਣਾ ਭਾਵੇਂ ਆਪ ਸ਼ਹੀਦ ਹੋ ਜਾਣ, ਅੱਜ ਇੱਕ ਫਰਿਆਦ ਕਰਨ ਆਇਆ ਸੀ, ਕਾਹਦੇ ਲਈ ਤੇਗ ਚੁੱਕ ਕੇ ਤੁਰੇ ਫਿਰਨੇ ਆ, ਜੇ ਤੇਗ ਨੇ ਕਿਸੇ ਦੀ ਰੱਖਿਆ ਨਹੀਂ ਕਰਨੀ। ਜਦੋਂ ਦੁਬਦਾ ਪਈ ਉੱਥੇ ਫਿਰ ਭਾਈ ਜੱਸਾ ਸਿੰਘ, ਸਰਦਾਰ ਜੱਸਾ ਸਿੰਘ ਆਲੋ ਵਾਲੀਏ ਨੇ ਇਹ ਸ਼ਬਦ ਕਹਿ ਸਨ ਕਿ ਚਲੋ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨੇ ਆ, ਜੋ ਗੁਰੂ ਹੁਕਮ ਦੇਦਾ ਆਪਾਂ ਉਹਨੂੰ ਮੰਨ ਲੈਂਦੇ ਹਾਂ। ਰਤਨ ਸਿੰਘ ਭੰਗੂ ਕਹਿੰਦੇ ਨੇ ਕਿ ਸਮੁੱਚਾ ਖਾਲਸਾ ਜਿੰਨੇ ਉੱਥੇ ਸਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚਲੇ ਗਏ। ਉੱਥੇ ਅਰਦਾਸ ਦੇ ਸ਼ਬਦ ਵੀ ਰਤਨ ਸਿੰਘ ਭੰਗੂ ਨੇ ਲਿਖੇ ਨੇ, ਕਹਿਣ ਲੱਗੇ ਖੇਰ ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਤੇਰੇ ਸਿਧਾਂਤ ਨੂੰ, ਤੇਰੀ ਗੁਰਮਤ ਨੂੰ ਪਾਲਣ ਦਾ ਯਤਨ ਕਰਨੇ ਪਏ ਆ ਜੰਗਲਾਂ ਵਿੱਚ ਵੀ ਰਹਿ ਕੇ, ਇੱਕ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਸਾਨੂੰ ਇਹ ਵਾਕ ਦੇ ਵੀ ਕਿਸੇ ਦੀ ਕਸੂਰ ਤੇ ਇੱਕ ਮਜ਼ਲੂਮ ਨੂੰ ਛਡਾ ਸਕੀਏ ਕਿ ਨਾ, ਸਾਨੂੰ ਹੁਕਮ ਦੇ ਅਸੀਂ ਹਮਲਾ ਕਰੀਏ ਕਿ ਨਾ। ਸ਼ਬਦ ਵਰਤੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਕਹਿੰਦੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ, ਤੇ ਲੇਖਾਂ ਕੀ ਆਇਆ ਪੰਜੇ ਬੱਧੇ ਮਾਂ ਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਵਾ, ਰੋਗ ਸੋਗ ਸਾ ਮਿਟ ਗਏ ਮਿਟ ਨਵਾਂ ਨਰੋਵਾ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਵਾ। ਜਦੋਂ ਇਹ ਸ਼ਬਦ ਸੁਣੇ ਸਿੱਖ ਕਹਿਣ ਲੱਗੇ ਜਿੱਤ ਕੇ ਆਵਾਂਗੇ, ਤੁਰੇ ਨਹੀਂ। ਕਦੀ ਤੱਕਿਓ ਕਿ ਉਸ ਵੇਲੇ ਜਦੋਂ ਖਾਲਸਾ ਤੁਰਿਆ ਤੇ ਲੋਕਾਂ ਕਿਹਾ ਤੁਹਾਡੀ ਗਿਣਤੀ ਬੜੀ ਥੋੜੀ ਹੈ, ਮਾਰੇ ਜਾਓਗੇ, ਤੇ ਅਗਲੇ ਜਥੇਦਾਰ ਦੇ ਇੱਕ ਸ਼ਬਦ ਸਨ, ਕਹਿਣ ਲੱਗੇ ਦਈ ਗੁਰੂ ਗ੍ਰੰਥ ਆਵਾਜ਼, ਸੋਈ ਕਰੋ ਗੋ ਹਮਰੇ ਕਾਜ, ਜੋ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ਾਂ ਦਿੱਤਾ ਉਹ ਸਾਡੇ ਕਾਜ ਰਾਜ ਕਰਨਗੇ। ਗਏ 12 ਕਿਲਿਆਂ ਵਾਲੇ ਮਾਲਕ ਨੂੰ ਖਤਮ ਕਰਕੇ ਉਸ ਬੱਚੀ ਨੂੰ ਪਰਤ ਕੇ ਲੈ ਕੇ ਆਏ। ਜੇ ਉਦਣ ਤੇਗ ਨਾ ਹੱਥ ਵਿੱਚ ਹੁੰਦੀ, ਖਾਲਸੇ ਦੇ ਕੋਲ ਤੇਗ ਨਾ ਹੁੰਦੀ, ਤੇ ਕਦੀ ਉਸ ਮਜ਼ਲੂਮ ਦੀ ਪੱਤ ਬਚ ਸਕਦੀ ਸੀ? ਮੇਰੇ ਗੁਰੂ ਕੇ ਸਿੱਖਾਂ ਨੇ ਪਿਆਰ ਵਾਲਿਆਂ ਨੇ ਸ਼ਬਦ ਪਾਏ ਕਿ ਹੇ ਮੇਰੇ ਦਾਤਾ, ਜੇ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ, ਇੱਕ ਕਿਰਪਾ ਕਰੀ ਇਹਦੇ ਘਰ ਦੇ ਵਿੱਚ ਦੇਗ ਵੀ ਚੱਲਦੀ ਹੋਵੇ, ਲੰਗਰ ਵੀ ਚੱਲਦਾ ਹੋਵੇ, ਤੇ ਜਦੋਂ ਕੋਈ ਸਿਰ ਫਿਰੇ ਆ ਜਾਏ ਉਹਦੇ ਵਾਸਤੇ ਤੇਗ ਵੀ ਤਿਆਰ ਹੋਵੇ। ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਇਹੀ ਗੱਲ ਸਮਰੱਥ ਰਾਮਦਾਸ ਨੂੰ ਕਹੀ ਸੀ। ਸ਼ਿਵਾਜੀ ਦਾ ਗੁਰੂ ਨੇ ਸਵਾਲ ਕੀਤਾ ਸੀ, ਆ ਫਕੀਰ ਤੁਸੀਂ ਹੋ, ਸ਼ਸਤਰ ਪਾਏ ਜੇ, ਕਲਗੀਆਂ ਲਾਏ ਜੇ, ਫਕੀਰੀ ਦੇ ਚਿੰਨ? ਹਜ਼ੂਰ ਨੇ ਉੱਤੇ ਸ਼ਬਦ ਵਰਤੇ ਸਨ, ਕਹਿਣ ਲੱਗੇ ਬਾਤਨ ਫਕੀਰੀ ਜ਼ਾਹਰ ਅਮੀਰੀ, ਅੰਦਰ ਨੂੰ ਸਾਡੇ ਨੂੰ ਦੇਖ ਕਿ ਫਕੀਰ ਕਿੰਨੇ ਵੱਡੇ ਫਕੀਰ ਨੇ। ਜੇ 9 ਸਾਲ ਦੀ ਉਮਰ ਵਿੱਚ ਪੁੱਤਰ ਬਾਬਾ ਅਟਲ ਚਲਾਣਾ ਕਰਦੇ ਨੇ, ਲੋਕ ਅਫਸੋਸ ਕਰਦੇ ਨੇ, ਲਕੀਰ ਮਾਰ ਕੇ ਜ਼ਮੀਨ ਤੇ ਕਹਿੰਦੇ ਨੇ ਲਕੀਰ ਨੂੰ ਵਾਹ ਦਈਏ ਤੇ ਖੁਸ਼ੀ ਕੋਈ ਨਹੀਂ, ਮਿਟ ਜਾਏ ਤੇ ਗਮੀ ਕੋਈ। ਅੰਦਰੋਂ ਫਕੀਰੀ ਨੇ ਸ਼ਬਦ ਵਰਤੇ ਬਾਤਨ ਫਕੀਰੀ ਜ਼ਾਹਰ ਅਮੀਰੀ, ਉਹ ਕਹਿਣ ਲੱਗਾ ਸ਼ਸਤਰ ਕਿਉਂ ਪਾਏ ਜੇ? ਦੋ ਸ਼ਬਦ ਕਹਿਣ ਲੱਗੇ ਮਜ਼ਲੂਮ ਕੀ ਰੱਖਿਆ, ਜਰਵਾਣੀ ਕੀ ਪੱਖਿਆ, ਉੱਥੇ ਸ਼ਬਦ ਪੱਛਿਆ ਵੀ ਵਰਤੇ ਨੇ ਕਿ ਮਜ਼ਲੂਮ ਦੀ ਰਾਖੀ ਲਈ ਤੇ ਜਰਵਾਣਾ ਕੋ ਚੜ੍ਹ ਕੇ ਆਵੇ ਉਹਦੀ ਖੁਰਾਕ ਤਿਆਰ ਕੀਤੀ। ਚੇਤੇ ਰੱਖੋ ਸਿੱਖ ਦਾ ਇੱਕ ਇਹ ਕਿਰਦਾਰ ਹੋਵੇ ਕਿ ਖਾਲਸਾ ਜੀ ਜਿੱਥੇ ਬਵੇ ਉਹਦੇ ਘਰ ਅੰਦਰ ਲੋੜਵੰਦ ਲਈ ਦੇਗ ਵੀ ਮਿਲੇ, ਅਤਿਥੀ ਲਈ ਲੰਗਰ ਵੀ ਤਿਆਰ ਹੋਵੇ, ਤੇ ਜਦੋਂ ਕੋਈ ਦੂਜਾ ਆਵੇ ਉਹਦੇ ਲਈ ਤੇਗ ਵੀ ਤਿਆਰ ਹੋਵੇ। ਪਰ ਇਹ ਕਦੀ ਨਾ ਭੁੱਲੇ ਮੈਂ ਤੇਗ ਦੀ ਵਰਤੋਂ ਕਿੱਥੇ ਕਰਨੀ। ਨਿਹਾਲ ਸਿੰਘ ਜੀ ਕੇਸਰੀ ਲਾਹੌਰ ਤੋਂ ਹੋਏ ਨੇ ਇੱਕ ਸੰਤ, ਉਹਨਾਂ ਨੇ ਖਾਲਸੇ ਜੀ ਜੋ ਦੇਗ ਤੇਗ ਦੀ ਗੱਲ ਕੀਤੀ ਨਾ, ਉਹਨਾਂ ਨੇ ਬੜਾ ਸੋਹਣਾ ਇੱਕ ਕਵਿਤ ਕਿਹਾ। ਕਈ ਸਾਡੇ ਸੱਜਣ ਉਹਦੀਆਂ ਪੰਕਤੀਆਂ ਪੜ੍ਹਦੇ ਨੇ, ਪਰ ਉਹਦੀਆਂ ਸਹੀ ਤੁਕਾਂ ਇਹ ਨੇ ਕਿ ਵਾਹਨ ਸ਼ਿੰਗਾਰੇ ਰਹੇ, ਬਾਜਤੇ ਨਗਾਰੇ ਰਹੇ, ਦੁਰਜਨ ਡਰਾਰੇ ਰਹੇ, ਭਾਗੇ ਭੀਮ ਚਾਹ ਕੇ। ਸ਼ਬਦ ਨੇ ਕਿ ਵਾਹਨ ਦਰ ਤਾਂ ਆਪ ਸਮਝਦੇ ਹੋ ਕਿ ਸਵਾਰੀਆਂ ਤਿਆਰ ਰਹਿਣ ਖਾਲਸੇ ਦੀਆਂ ਦੇਗ ਤੇਗ ਫਤਿਹ ਲਈ। ਵਾਹਨ ਸ਼ਿੰਗਾਰੇ ਰਹੇ, ਬਾਜਤੇ ਨਗਾਰੇ ਰਹੇ, ਦੁਰਜਨ ਡਰਾਰੇ ਰਹੇ, ਭਾਗੇ ਭੀਮ ਸ਼ਾਹ ਕੇ। ਅੱਗੇ ਸ਼ਬਦ ਵਰਤੇ ਕਹਿਣ ਲੱਗੇ ਸੰਗਤੇ ਆਬਾਦ ਰਹੇ, ਆਪ ਤੇ ਪ੍ਰਸਾਦ ਰਹੇ, ਲਾਖੋਂ ਆਬਾਦ ਰਹੇ, ਲਾਖੋਂ ਐਲਾਦ ਰਹੇ। ਕਹਿਣ ਲੱਗੇ ਅੰਦਰ ਭੀਮ ਉਤਸ਼ਾਹ ਕੇ। ਨਾਲ ਸ਼ਬਦ ਵਰਤੇ ਕਹਿਣ ਲੱਗੇ ਲਾਗ ਤੇ ਦੀਵਾਨ ਰਹੇ। ਅਗਲੀ ਤੁਕ ਸੀ ਗਾਵ ਤੇ ਸੁਜਾਨ ਰਹੇ, ਸਿਆਣੇ ਗਾਉਂਦੇ ਰਹੇ, ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਜੂਲ ਤੇ ਨਿਸ਼ਾਨ ਰਹੇ। ਪੰਥ ਮਹਾ ਰਾਜ ਕਿੱਥੇ ਉੱਥੇ ਸ਼ਬਦ ਹੈ, ਜੂਲ ਤੇ ਨਿਸ਼ਾਨ ਰਹੇ ਸਾਚੇ ਪਾਤਸ਼ਾਹ। ਇਹਦੇ ਘਰ ਵਿੱਚ ਨਗਾਰੇ ਵੀ ਵੱਜਣ, ਦੇਗ ਵੀ ਚੱਲਦੀ ਹੋਵੇ। ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਦੇਗ ਤੇਗ ਦੇ ਅਰਥ ਕਰਦੀਆਂ ਦੋ ਕਵਿਤਾ ਦੀਆਂ ਤੁਕਾਂ ਲਿਖੀਆਂ ਨੇ। ਕਹਿਣ ਲੱਗੇ ਆਓ ਬੈਠੋ ਪੜ੍ਹੋ ਰਹੋ, ਖਾਲਸੇ ਦਾ ਘਰ ਕੀ ਹੋ ਜਾ ਚਾਹੀਦਾ। ਕਹਿੰਦਾ ਆਓ ਬੈਠੋ ਪੜ੍ਹੋ ਰਹੋ, ਖਾਓ ਪੀਓ ਓਟ ਲਹੋ। ਤੇ ਨਾਲ ਸ਼ਬਦ ਵਰਤੇ ਕਹਿਣ ਲੱਗੇ ਗੁਰੂ ਕੇ ਸਿੱਖਾਂ ਐਸੇ ਵਾਤ ਮੈਂ, ਇਹੋ ਜਿਹੇ ਸ਼ਬਦ ਕਰਦੇ ਹੋਏ ਐਸੇ ਵਾਤ ਬੋਲ ਤੇ ਤੇਰੀ ਜਿਹੜੀ ਜ਼ਬਾਨ ਇਹ ਸ਼ਬਦ ਕਹਿੰਦੀ ਰਹੇ, ਐਸੇ ਵਾਤ ਜ਼ੁਬਾਂ ਤੇਰੀ ਬੋਲਦੀ ਰਹੇ, ਤੇਰੀ ਜ਼ਬਾਨ ਬੋਲਦੀ ਰਹੇ। ਤੇ ਨਾਲ ਕਹਿਣ ਲੱਗੇ ਵੀਰ ਬਰ ਖਾਲਸਾ ਦੁਲਾਰੋ ਦੁਸ਼ਮੇਸ਼ ਜੀ ਕੋ ਕੜਸ਼ੀ ਕਿਰਪਾਨ ਤੇਰੀ ਚਾਲਤੀ ਰਹੇ। ਰੱਬ ਮੇਰ ਕਰੇ ਤੇਰੇ ਘਰ ਕੋਈ ਆਏ ਉਹਨੂੰ ਕਹਿ ਆ ਬਹਿ ਪੜ, ਆ ਤੂੰ ਖਾ ਪੀ ਸੌ, ਐਸੇ ਵਾਕ ਜ਼ੁਬਾਂ ਤੇਰੀ ਬੋਲਦੀ ਰਹੇ। ਬਰ ਵੀਰ ਖਾਲਸਾ ਦੁਲਾਰੇ ਦੁਸ਼ਮੇਸ਼ ਜੀ ਕੇ ਕਰਸੀ ਕਿਰਪਾਨ ਤੇਰੀ ਚਾਲਦੀ ਰਹੇ। ਤੇਰੇ ਘਰ ਵਿੱਚ ਦੇਗ ਦੀ ਚੱਲਦੀ ਰਹੇ ਤੇ ਦੇਗ ਵੀ ਚੱਲਦੀ ਰਹੇ, ਦੇਗ ਲਈ ਕਰਸੀ ਚੱਲਦੀ ਰਹੇ ਤੇ ਤੇਗ ਲਈ ਕਿਰਪਾਨ ਚੱਲਦੀ ਰਹੇ, ਤੇ ਵਾਹਿਗੁਰੂ ਮੇਰ ਕਰੇ ਤੇਰੀਆਂ ਦੋਨਾਂ ਚੀਜ਼ਾਂ ਵਿੱਚ ਤੈਨੂੰ ਕਾਮਯਾਬੀ ਮਿਲੇ। ਇੱਥੇ ਫਤਿਹ ਦਰ ਤੇ ਸੰਪੂਰਨਤਾ ਨਹੀਂ, ਜਦੋਂ ਕਾਮਯਾਬੀ ਹਾਸਲ ਹੋ ਜਾਏ ਉਦੋਂ ਵੀ ਅਸੀਂ ਕਹਿੰਦੇ ਹਾਂ ਮੋਰਚਾ ਫਤਿਹ ਕਿ ਕਾਮਯਾਬੀ ਮਿਲ ਗਈ ਹੈ। ਕਹਿਣ ਲੱਗੇ ਖਾਲਸਾ ਤੈਨੂੰ ਵਾਹਿਗੁਰੂ ਚੇਤਾ ਆਵੇ, ਚਿੱਤ ਕਰਕੇ ਤੈਨੂੰ ਸਾਰੇ ਸੁੱਖ ਮਿਲਣ, ਸੁੱਖਾਂ ਵਿੱਚ ਜਿੱਥੇ ਤੂੰ ਰਹਿ ਉੱਥੇ ਤੇਰੀ ਰੱਖਿਆ ਹੋਵੇ, ਤੇ ਜਿੱਥੇ ਤੇਰੀ ਰੱਖਿਆ ਹੋਵੇ ਉੱਥੇ ਦੂਜੇ ਦੀ ਵੀ ਤੂੰ ਰੱਖਿਆ ਕਰ ਸਕੇ, ਫਿਰ ਤੇਰੇ ਘਰ ਦੇ ਅੰਦਰ ਦੇਗ ਤੇਗ ਫਤਿਹ ਦੋਨਾਂ ਦੀ ਫਤਿਹ ਤੈਨੂੰ ਮਿਲਦੀ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਕਿ ਸਾਨੂੰ ਲੰਗਰ ਦੀ ਮਰਿਆਦਾ ਦੇਗ ਦੀ ਤੇ ਤੇਗ ਦੀ ਦੋਨਾਂ ਦੀ ਸਮਝ ਪੈ ਜਾਏ। ਦੇਗ ਦਾ ਅਰਥ ਕੇਵਲ ਮੈਂ ਕੜਾ ਪ੍ਰਸ਼ਾਦ ਨਹੀਂ ਕੀਤਾ, ਦੇਗ ਦਾ ਅਰਥ ਕੇਵਲ ਲੰਗਰ ਨਹੀਂ ਕੀਤਾ, ਇਹ ਬਹੁ ਅਰਥਕ ਸ਼ਬਦ ਹੈ। ਇਹਦਾ ਭਾਵ ਹੈ ਕਿ ਖਾਲਸੇ ਨੂੰ ਕਿਸੇ ਚੀਜ਼ ਦਾ ਟੋਟਾ ਨਾ ਰਹੇ, ਤੇ ਹਕੀਕਤ ਦੇ ਵਿੱਚ ਤੇਗ ਦਾ ਅਰਥ ਤੇਰੇ ਕੋਲ ਬਲ ਵੀ ਇੰਨਾ ਹੋਵੇ ਕਿ ਤੇਰੇ ਘਰ ਵਿੱਚ ਆਏ ਹੋਏ ਨੂੰ ਸ਼ਰਨ ਵੀ ਮਿਲ ਸਕੇ, ਉਹਨੂੰ ਟਿਕਾਣਾ ਵੀ ਮਿਲ ਸਕੇ, ਉਹਨੂੰ ਥਾਂ ਵੀ ਮਿਲ ਸਕੇ, ਤੇ ਜਿਹੜਾ ਦੇਗ ਤੇ ਤੇਗ ਦੀ ਫਤਿਹ ਪਾਏਗਾ ਸੱਚ ਜਾਣੋ ਉਹਦੀ ਸੰਸਾਰ ਵਿੱਚ ਹਰ ਥਾਂ ਤੇ ਫਤਿਹ ਹੋਵੇਗੀ। ਇਹਦੀਆਂ ਕੋ ਬੇਨਤੀਆਂ ਸਵੀਕਾਰ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਕੱਲ ਨੂੰ ਅਸੀਂ ਸ਼ਬਦ ਵਾਚਾਂਗੇ ਦੁਪਹਿਰ ਦੇ ਦੀਵਾਨ ਵਿੱਚ ਬਿਰਧ ਕੀ ਪੈ, ਉਹਦੇ ਅਰਥ ਕੀ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮੇਰ ਕਰੇ ਸਾਨੂੰ ਸਭ ਨੂੰ ਆਪਣੀ ਚਰਨ ਸ਼ਰਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।